ਸਖਤ ਸਨੇਹੋ ਕਰ ਸੁਨਤ ਕਰੀਐ ਦਲ ਮਹਿ ਸੋਚ ਵਿਚਾਰ ਕਵਾ ਦੇ ਭੈਸਤ ਦੋਜਕ ਕਿਨ ਪਾਈ।
ਭਗਤ ਕਬੀਰ ਜੀ ਕਹਿੰਦੇ ਨੇ ਵੀ ਆਪਣੇ ਦਿਲ ਵਿਚ ਸੋਚ ਵਿਚਾਰ ਕੇ ਦੱਸ ਵੀ ਕਿਹਨੇ ਬਹਿਸ਼ਤੇ ਕਿਹਨੇ ਦੋਜਕ ਨਰਕ ਨੂੰ ਪ੍ਰਾਪਤ ਕੀਤਾ ਹੈ। ਇਹਦਾ ਮਤਲਬ ਇਹ ਹੈ ਜਿਵੇਂ ਕਾਜੀ ਕਹਿ ਰਿਹਾ ਸੀ ਨਾ ਬਈ ਜਿਹੜਾ ਮੁਸਲਮਾਨ ਬਣਦਾ ਉਹ ਬਿਸ਼ਤਾਂ ਵਿਚ ਜਾਂਦਾ ਹੈ, ਜਿਹੜੇ ਕਾਫਰ ਨੇ ਨਰਕਾਂ ਵਿਚ ਜਾਂਦੇ ਨੇ। ਭਗਤ ਜੀ ਕਹਿੰਦੇ ਇਹ ਤੇਰੀ ਗੱਲ ਬਿਲਕੁਲ ਗਲਤ ਹੈ। ਇਹ ਕਹਿੰਦਾ ਸਾਡੀ ਸ਼ਰ੍ਹਾਂ ਦੀ ਕਿਤਾਬ ਦੇ ਵਿਚ ਲਿਖਿਆ ਹੋਇਆ। ਤਾਂ ਭਗਤ ਜੀ ਨੇ ਅੱਗੇ ਫਰਮਾਇਆ,
ਕਾਜੀ ਤੈ ਕਵਨ ਕਤੇਬ ਬਖਾਨੀ, ਪੜਤ ਗੁਣਤ ਐਸੇ ਸਭ ਮਾਰੇ, ਕਿਨਹੂ ਖਬਰ ਨਾ ਜਾਨੀ ਰਹਾਓ।
ਭਗਤ ਜੀ ਕਹਿਣ ਲੱਗੇ, ਕਾਜੀ ਸਾਹਿਬ ਤੂੰ ਇਹ ਦੱਸ ਕਿਹੜੀ ਉਹ ਸ਼ਰ੍ਹਾਂ ਦੀ ਕਿਤਾਬ ਹੈ, ਉਹ ਕਿਹੜੇ ਧਰਮ ਦੀ ਬੁੱਕ ਹੈ ਜਿਹੜੀ ਇਸ ਤਰ੍ਹਾਂ ਵਿਤਕਰੇ ਵਾਲੀਆਂ ਗੱਲਾਂ ਆਖਦੀ ਹੈ। ਤੇਰੇ ਵਰਗੇ ਜਿਹੜੇ ਇਹੋ ਜਿਹੀਆਂ ਝਗੜੇ ਵਾਲੀਆਂ ਤਰਕ ਵਾਲੀਆਂ ਗੱਲਾਂ ਨੂੰ ਪੜ੍ਹਦੇ ਨੇ ਵਿਚਾਰਦੇ ਨੇ ਉਹ ਸਾਰੇ ਹੀ ਇਸ ਤਰ੍ਹਾਂ ਹੀ ਮਾਰੇ ਜਾਂਦੇ ਹਨ, ਪਰ ਅਸਲੀ ਰੱਬ ਦੀ ਖਬਰ ਸੱਚੇ ਧਰਮ ਦੀ ਖਬਰ ਕਿਸੇ ਨੇ ਵੀ ਨਹੀਂ ਜਾਣੀ।
ਸਖਤ ਸਨੇਹੋ ਕਰ ਸੁਨਤ ਕਰੀਐ ਮੈਂ ਨਾ ਬਦੌਗਾ ਭਾਈ।
ਰਹਾਓ ਵਿਸਰਾਮ ਦੇ ਕੇ ਫਿਰ ਇਹ ਕਾਜੀ ਕਹਿਣ ਲੱਗਾ, ਅੱਛਾ ਤੁਸੀਂ ਦੱਸੋ ਬਈ ਇਹ ਜਿਹੜੇ ਇਸਲਾਮ ਧਰਮ ਕਿੱਥੋਂ ਸ਼ੁਰੂ ਹੋਇਆ। ਤਾਂ ਉਸ ਵੇਲੇ ਭਗਤ ਕਬੀਰ ਜੀ ਨੇ, ਕਿਉਂਕਿ ਨਿਰਭਉ ਤੇ ਨਿਰਵੈਰ ਅਵਸਥਾ ਦੇ ਮਾਲਕ ਸਨ, ਉਹਨਾਂ ਨੇ ਨਾ ਤੇ ਕੋਈ ਇਹਨਾਂ ਮੁਸਲਮਾਨਾਂ ਤੋਂ ਪੈ ਕੀਤਾ ਤੇ ਨਾ ਹੀ ਕਿਸੇ ਦੀ ਲਿਹਾਜ਼ ਕੀਤੀ, ਜੋ ਸੱਚ ਸੀ ਉਹਨੂੰ ਲੋਕਾਂ ਦੇ ਸਾਹਮਣੇ ਰੱਖ ਦਿੱਤਾ। ਲੋ ਭਗਤ ਕਬੀਰ ਜੀ ਕਹਿੰਦੇ ਨੇ ਸਖਤ ਸਨੇਹੋ ਕਰ ਸੁਨਤ ਕਰੀਏ, ਅਸਲੀ ਜਿਹੜਾ ਇਸਲਾਮ ਧਰਮ ਹੈ ਮੁਸਲਮਾਨ ਧਰਮ ਹੈ ਇਹ ਸੁਨਤ ਕਰਾਉਣਾ ਹੀ ਇੱਕ ਸ਼ਰ੍ਹਾਂ ਦਾ ਅਸੂਲ ਮੰਨਦੇ ਨੇ। ਪਰ ਭਗਤ ਜੀ ਕਹਿੰਦੇ ਨੇ ਮੈਂ ਨਹੀਂ ਇਸ ਗੱਲ ਨੂੰ ਮੰਨਦਾ, ਸਖਤ ਸਨੇਹੋ ਕਰ ਸੁਨਤ ਕਰੀਏ। ਜਿਹੜੇ ਮੁਸਲਮਾਨ ਲੋਕ ਨੇ ਉਹ ਸਖਤ ਦਾ ਅਰਥ ਹੈ ਸ਼ਕਤੀ ਇਸਤਰੀ ਨੂੰ ਕਹਿੰਦੇ ਨੇ, ਉਹ ਇਸਤਰੀ ਦੇ ਸਨੇਹੋ ਪ੍ਰੇਮ ਕਰਕੇ ਸੁਨਤ ਕਰੀਏ ਉਹ ਸੁਨਤ ਕਰਵਾਉਂਦੇ ਨੇ, ਭਾਵ ਇਸਤਰੀ ਦੇ ਮੋਹ ਕਰਕੇ ਤੇ ਇਸਤਰੀ ਦੇ ਸਨੇਹ ਕਰਕੇ ਉਹ ਆਪਣੀ ਸੁਨਤ ਕਰਵਾਉਂਦੇ ਨੇ। ਮੈਂ ਨਾ ਬਦੋਗਾ ਭਾਈ, ਜਿਹੜੀ ਗੱਲ ਤੁਸੀਂ ਆਖਦੇ ਹੋ ਬਈ ਸੁਨਤ ਕਰਨੀ ਸ਼ਰ੍ਹਾਂ ਨੂੰ ਕਮਾਉਣਾ ਬਈ ਇਹ ਰੱਬ ਦਾ ਹੁਕਮ ਹੈ ਇਹ ਖੁਦਾ ਦਾ ਹੁਕਮ ਹੈ, ਮੈਂ ਨੀ ਬਿਲਕੁਲ ਇਸ ਗੱਲ ਨੂੰ ਮੰਨਦਾ।
ਜੋਰੇ ਖੁਦਾਏ ਮੋਹੇ ਤੁਰਕ ਕਰੇਗਾ ਆਪਨ ਹੀ ਕੱਟ ਜਾਈ।
ਲੋ ਭਗਤ ਕਬੀਰ ਜੀ ਕਹਿੰਦੇ ਨੇ, ਕਾਜੀ ਕਹਿੰਦਾ ਨਹੀਂ ਇਹ ਰੱਬ ਦਾ ਹੁਕਮ ਹੋਇਆ ਸੀ ਸਾਡੇ ਪੈਗੰਬਰ ਨੂੰ, ਜਿਹੜੀ ਇਹ ਸ਼ਰ੍ਹਾਂ ਹੈ ਜਾਂ ਸੁਨਤ ਹੈ ਇਹ ਰੱਬ ਦਾ ਹੁਕਮ ਹੈ। ਤੇ ਭਗਤ ਕਬੀਰ ਜੀ ਅੱਗੋਂ ਕਹਿਣ ਲੱਗੇ, ਅੱਛਾ ਜੇ ਰੱਬ ਨੂੰ ਇਹ ਪਾਉਂਦਾ ਹੈ ਜੋਰੇ ਖੁਦਾਏ ਮੋਹੇ ਤੁਰਕ ਕਰੇਗਾ, ਜੇ ਮੈਨੂੰ ਖੁਦਾ ਨੇ ਹੀ ਤੁਰਕ ਬਣਾਉਣਾ ਹੋਵੇਗਾ, ਜੇ ਰੱਬ ਨੂੰ ਇਹੀ ਪਾਉਂਦਾ ਹੈ ਮੁਸਲਮਾਨ ਚੰਗੇ ਨੇ ਤੇ ਉਹ ਮੈਨੂੰ ਵੀ ਮੁਸਲਮਾਨ ਬਣਾ ਸਕਦਾ, ਤੇ ਫਿਰ ਤੁਸੀਂ ਕਿਉਂ ਇਹ ਸੁਨਤ ਕਰਨ ਕਰਾਉਣ ਦੀ ਗੱਲ ਆਖਦੇ ਹੋ, ਤੇ ਫਿਰ ਵਾਹਿਗੁਰੂ ਆਪ ਹੀ ਮੈਨੂੰ ਮੁਸਲਮਾਨ ਬਣਾ ਲਵੇ, ਆਪਣੇ ਹੀ ਕੱਟ ਜਾਈ ਤੇ ਆਪਣੇ ਆਪ ਹੀ ਵੀ ਉਹ ਜਿਹੜਾ ਮਾਸ ਕੱਟਿਆ ਜਾਵੇ ਆਪਣੇ ਆਪ ਹੀ ਸੁਨਤ ਹੋ ਜਾਣੀ ਚਾਹੀਦੀ ਹੈ, ਤੇ ਜਿਹੜਾ ਕੰਮ ਕਰਦੇ ਤੁਸੀਂ ਆਪ ਹੋ ਤੇ ਅੱਗੇ ਨਾਲ ਖੁਦਾ ਦੇ ਨਾਲ ਜੋੜ ਦਿੰਦੇ ਹੋ ਰੱਬ ਦੇ ਨਾਲ ਜੋੜ ਦਿੰਦੇ ਹੋ ਇਹ ਗੱਲ ਬਿਲਕੁਲ ਗਲਤ ਹੈ। ਸਹੀ ਗੱਲ ਤਾਂ ਇਹ ਹੈ ਜਿਹੜੀ ਮੁਸਲਮਾਨਾਂ ਦੀ ਅਸਲੀ ਸੁਨਤ ਹੈ ਨਾ ਇਹ ਇਬਰਾਹੀਮ ਤੋਂ ਆਰੰਭ ਹੋਈ ਹੈ। ਜਿਹੜਾ ਇਬਰਾਹੀਮ ਮੁਸਲਮਾਨਾਂ ਦਾ ਪੈਗੰਬਰ ਸੀ ਉਹਦੇ ਬਾਰੇ ਇਹ ਇੱਕ ਦਾਸਤਾਨ ਲਿਖੀ ਮਿਲਦੀ ਹੈ। ਇਹਦੀ ਇੱਕ ਆਪਣੀ ਪਤਨੀ ਸੀ ਸਾਰਹਾ ਔਰ ਉਸਦੇ ਨਾਲ ਇਹਦਾ ਨਿਕਾਹ ਹੋਇਆ ਸੀ ਤੇ ਦੱਸਦੇ ਨੇ ਵੀ ਇੱਕ ਇਬਰਾਹੀਮ ਦੀ ਇੱਕ ਹੋਰ ਔਰਤ ਸੀ ਜਿਸਦਾ ਨਾਮ ਹਾਜ਼ਰਾ ਇਤਿਹਾਸ ਵਿੱਚ ਲਿਖਿਆ ਹੋਇਆ। ਇਬਰਾਹੀਮ ਦਾ ਉਹਦੇ ਨਾਲ ਵੀ ਪ੍ਰੇਮ ਹੋ ਗਿਆ ਪਰ ਜਿਹੜੀ ਅਸਲੀ ਧਰਮ ਪਤਨੀ ਸੀ ਉਹ ਸਾਰਹਾ ਸੀ ਤੇ ਜਿਹੜੀ ਇਸਤਰੀ ਜਿਵੇਂ ਅੱਜ ਕੱਲ ਕਹਿ ਦਿੰਦੇ ਨੇ ਗਰਲ ਫਰੈਂਡ ਉਹ ਇੱਕ ਹੋਰ ਇਸਤਰੀ ਸੀ ਇਬਰਾਹੀਮ ਦੀ ਉਹਦੇ ਨਾਲ ਵੀ ਇਹਦੇ ਪ੍ਰੇਮ ਦੇ ਸੰਬੰਧ ਸਨ ਤੇ ਜਦੋਂ ਇਸਦੀ ਅਸਲੀ ਧਰਮ ਪਤਨੀ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਇਹਦੇ ਕਿਸੇ ਹੋਰ ਔਰਤ ਦੇ ਨਾਲ ਵੀ ਸੰਬੰਧ ਨੇ ਅਕਸਰ ਇਹ ਗੱਲ ਬਰਦਾਸ਼ਤ ਕਰਨੀ ਬਹੁਤ ਔਖੀ ਹੁੰਦੀ ਹੈ ਤੇ ਉਸਨੇ ਆਪਣੇ ਪਤੀ ਇਬਰਾਹੀਮ ਨੂੰ ਇਸ ਗੱਲ ਤੋਂ ਵਰਜਿਆ। ਕਹਿਣ ਲੱਗੀ ਜੇ ਤੂੰ ਕਿਸੇ ਹੋਰ ਔਰਤ ਦੇ ਨਾਲ ਸੰਬੰਧ ਨਜਾਇਜ਼ ਸੰਬੰਧ ਬਣਾਉਣੇ ਨੇ ਤੇ ਫਿਰ ਮੇਰੇ ਨਾਲ ਤੇਰਾ ਕੋਈ ਸੰਬੰਧ ਨਹੀਂ ਰਹਿ ਸਕਦਾ। ਇੱਕ ਪਾਸੇ ਤੈਨੂੰ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਚਾਹੀਦਾ ਇਹਨੇ ਆਪਣੇ ਘਰ ਵਾਲੀ ਸਾਰਹਾ ਨੂੰ ਵਚਨ ਦਿੱਤਾ, ਕਹਿਣ ਲੱਗਾ ਜੋ ਕੁਝ ਪਿੱਛੇ ਹੋ ਗਿਆ ਸੋ ਹੋ ਗਿਆ, ਅੱਗੇ ਵਾਸਤੇ ਮੈਂ ਇਹ ਗਲਤੀ ਨਹੀਂ ਕਰਾਂਗਾ। ਇਸ ਲਈ ਪਿਛਲੀਆਂ ਗੱਲਾਂ ਸਾਰੀਆਂ ਹੁਣ ਆਪਾਂ ਨੂੰ ਭੁਲਾ ਦੇਣੀਆਂ ਚਾਹੀਦੀਆਂ। ਸਾਰਹਾ ਕਹਿਣ ਲੱਗੀ ਚਲੋ ਇਹ ਗੱਲ ਮੈਨੂੰ ਪ੍ਰਵਾਨ ਹੈ, ਪਰ ਅੱਗੇ ਲਈ ਤੁਹਾਡੀ ਐਸੀ ਸ਼ਿਕਾਇਤ ਨਹੀਂ ਮੈਨੂੰ ਮਿਲਣੀ ਚਾਹੀਦੀ। ਇਹ ਦੋਹਾਂ ਦਾ ਪਤੀ ਪਤਨੀ ਵਿੱਚ ਵਾਅਦਾ ਹੋਇਆ, ਪ੍ਰੋਮਿਸ ਹੋਇਆ। ਪਰ ਕੁਛ ਦੇਰ ਤੋਂ ਬਾਅਦ ਇਬਰਾਹੀਮ ਤੋਂ ਫਿਰ ਨਾ ਰਿਹਾ ਗਿਆ ਤੇ ਇਹਨੇ ਉਸ ਗੈਰ ਔਰਤ ਦੇ ਨਾਲ ਫਿਰ ਸੰਬੰਧ ਸਥਾਪਿਤ ਕਰ ਲਏ। ਤੇ ਫਿਰ ਉਸ ਵੇਲੇ ਜਿਹੜੀ ਸਾਰਹਾ ਇਸ ਦੀ ਅਸਲੀ ਪਤਨੀ ਸੀ, ਤੇ ਉਸਨੇ ਫਿਰ ਆਖਿਆ ਤੂੰ ਆਪਣੇ ਬਚਨਾਂ ਤੋਂ ਝੂਠਾ ਪੈ ਗਿਆ, ਤੂੰ ਆਪਣੇ ਪ੍ਰੋਮਿਸ ਨੂੰ ਛੱਡ ਦਿੱਤਾ, ਇਸ ਲਈ ਹੁਣ ਤੂੰ ਸਜ਼ਾ ਦਾ ਹੱਕਦਾਰ ਹੈ, ਤੈਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਅੱਗੋਂ ਕਹਿਣ ਲੱਗਾ ਠੀਕ ਹੈ, ਮੈਂ ਆਪਣੇ ਆਪ ਨੂੰ ਕਸੂਰਵਾਰ ਮੰਨਦਾ ਹਾਂ, ਮੇਰੇ ਪਾਸੋਂ ਇਹ ਇੱਕ ਗਲਤੀ ਹੋਈ ਹੈ, ਪਰ ਹੁਣ ਤੂੰ ਮੇਰੇ ਤੇ ਥੋੜਾ ਜਿਹਾ ਰਹਿਮ ਕਰ, ਕੋਈ ਮੈਨੂੰ ਮਾੜੀ ਮੋਟੀ ਛੋਟ ਦੇ ਸਕਦੀ ਹਾਂ ਤੇ ਛੋਟ ਦੇ। ਉਹ ਕਹਿਣ ਲੱਗੀ ਚੰਗਾ ਫਿਰ, ਜੇ ਇਹ ਗੱਲ ਹੈ, ਪਹਿਲੀ ਤਾਂ ਗੱਲ ਇਹ ਜਿਹੜੀ ਹਾਜ਼ਰਾਂ ਤੇ ਉਹਦਾ ਪੁੱਤਰ ਸੀ, ਇਹਨਾਂ ਨੂੰ ਘਰੋਂ ਬਾਹਰ ਕੱਢ ਦੇ। ਇਹਨਾਂ ਦੋਹਾਂ ਨੂੰ ਉਸਨੂੰ ਘਰੋਂ ਬਾਹਰ ਕਢਵਾਇਆ ਗਿਆ ਵੀ ਅੱਜ ਤੋਂ ਬਾਅਦ ਇਹ ਇਸ ਘਰ ਦੇ ਵਿੱਚ ਨਹੀਂ ਰਹਿਣਗੇ। ਚਲੋ ਉਹ ਚਲੇ ਗਏ। ਉਸ ਤੋਂ ਬਾਅਦ ਫਿਰ ਉਸਨੇ ਆਖਿਆ ਆਪਣੇ ਪਤੀ ਇਬਰਾਹੀਮ ਨੂੰ ਵੀ ਹੁਣ ਮੈਂ ਤੁਹਾਨੂੰ ਜਿਹੜੀ ਇੱਕ ਧਾਰਮਿਕ ਸ਼ਰ੍ਹਾ ਧਾਰਮਿਕ ਸਜ਼ਾ ਤੁਹਾਨੂੰ ਦੇਣਾ ਚਾਹੁੰਦੀ ਹਾਂ। ਉਹ ਕਹਿੰਦਾ ਠੀਕ ਹੈ, ਮੈਂ ਗੁਨਾਹਗਾਰ ਹਾਂ, ਮੈਨੂੰ ਸਜ਼ਾ ਦਿੱਤੀ ਜਾਵੇ। ਫਿਰ ਉਸਨੇ ਆਖਿਆ ਵੀ ਜਿਹੜੇ ਜਿਹੜੇ ਅੰਗ ਤੂੰ ਉਸ ਗੈਰ ਇਸਤਰੀ ਦੇ ਨਾਲ ਲਾਏ ਸਨ, ਮੈਂ ਉਹਨਾਂ ਨੂੰ ਕੱਟਣਾ ਚਾਹੁੰਦੀ ਹਾਂ। ਇਸ ਗੱਲ ਦੇ ਉੱਤੇ ਫਿਰ ਇਹ ਇਸਨੇ ਤਰਲਾ ਕੀਤਾ, ਕਹਿਣ ਲੱਗਾ ਤੂੰ ਇੰਨੀ ਸਖ਼ਤ ਸਜ਼ਾ ਮੈਨੂੰ ਨਾ ਦੇ। ਫਿਰ ਉਹ ਕਹਿਣ ਲੱਗੀ ਚੰਗਾ। ਫਿਰ ਉਹਨੇ ਫਿਰ ਉਹ ਥੋੜੀ ਥੋੜੀ ਉਹਨੂੰ ਸਜ਼ਾ ਦਿੱਤੀ ਤੇ ਉਹਨੇ ਆਖਿਆ ਵੀ ਬਈ ਤੇਰੇ ਲਵਾਂ ਦਾ ਉਹਦੇ ਨਾਲ ਸੰਬੰਧ ਹੋਇਆ, ਇਸ ਲਈ ਉਹਦੀ ਥਾਂ ਤੇ ਇਹਨੇ ਜਿਹੜੇ ਮੁੱਛਾਂ ਦੇ ਵਾਲ ਕੱਟ ਦਿੱਤੇ ਤੇ ਛਾਤੀ ਦੇ ਵਾਲ ਕੱਟ ਦਿੱਤੇ ਤੇ ਜਿਹੜੇ ਇੰਦਰੀ ਦਾ ਮਾਸ ਉਹ ਟੁਕੜਾ ਮੂਹਰੋਂ ਕੱਟ ਦਿੱਤਾ। ਇਸ ਤਰ੍ਹਾਂ ਉਹਨੂੰ ਆਪਣੇ ਪਤੀ ਨੂੰ ਇਸਨੇ ਸਜ਼ਾ ਦਿੱਤੀ ਸੀ ਤੇ ਫਿਰ ਉਹਨੂੰ 40 ਦਿਨ ਉੱਥੇ ਭੋਰੇ ਵਿੱਚ ਹੀ ਘਰ ਦੇ ਵਿੱਚ ਹੀ ਬੰਦ ਰੱਖਿਆ ਤੇ ਉਸ ਤੋਂ ਬਾਅਦ ਇਹ ਤੇ ਸ਼ਰਮ ਦਾ ਮਾਰਾ ਬਾਹਰ ਨਾ ਨਿਕਲਿਆ ਜਿਹੜੀ ਇਹਦੀ ਪਤਨੀ ਸੀ। ਫਿਰ ਉਹਨੇ ਸੋਚਿਆ ਵੀ ਅਕਸਰ ਹੈ ਤੇ ਮੇਰਾ ਪਤੀ ਪਰਮੇਸ਼ਰ ਹੈ, ਇਸ ਲਈ ਹੁਣ ਇਹਨੇ ਜਿਹੜੀ ਮੈਂ ਸਜ਼ਾ ਦਿੱਤੀ ਇਹਨੇ ਉਹ ਵੀ ਪ੍ਰਵਾਨ ਕਰ ਲਈ ਹੈ ਤੇ ਇਸ ਲਈ ਹੁਣ ਮੈਨੂੰ ਇਹਦੇ ਲਈ ਵੀ ਕੁਝ ਨਾ ਕੁਝ ਸੋਚਣਾ ਚਾਹੀਦਾ ਹੈ। ਉਸਨੇ ਜਿੰਨੇ ਵੀ ਇਹਨਾਂ ਦੇ ਪੈਰੋਕਾਰ ਸਨ, ਸ਼ਰਧਾਲੂ ਸਨ, ਉਹਨਾਂ ਨੂੰ ਆਪਣੇ ਕੋਲ ਸੱਦਿਆ ਤੇ ਕਹਿਣ ਲੱਗੀ ਦੇਖੋ ਮੇਰਾ ਪਤੀ ਰੱਬ ਦੀ ਬੰਦਗੀ ਦੇ ਵਿੱਚ ਬੈਠਾ, 40 ਦਿਨ ਹੋ ਗਏ ਨੇ ਭੋਰੇ ਵਿੱਚ ਬੈਠਿਆਂ, ਔਰ ਉਹਨੂੰ ਰੱਬ ਵੱਲੋਂ ਖੁਦਾ ਵੱਲੋਂ ਪੈਗਾਮ ਆਇਆ, ਇਸ ਲਈ ਉਹ ਹੁਣ ਸਾਰਿਆਂ ਨੂੰ ਤੁਹਾਨੂੰ ਆ ਕੇ ਕੋਈ ਨਾ ਕੋਈ ਸੰਦੇਸ਼ ਦੇਣਗੇ ਤੇ ਤੁਸੀਂ ਸਾਰੇ ਉਸਨੂੰ ਪ੍ਰਵਾਨ ਕਰੋਗੇ। ਉਸਦੇ ਘਰ ਵਾਲੀ ਨੇ ਬਾਹਰ ਸਾਰਾ ਮਾਹੌਲ ਇਸ ਤਰ੍ਹਾਂ ਦਾ ਸਿਰਜਿਆ, ਜਿੰਨੇ ਵੀ ਲੋਕ ਉਸ ਵੇਲੇ ਉੱਥੇ ਇਹਨਾਂ ਦੇ ਕੋਲ ਆਏ ਤੇ ਇਬਰਾਹੀਮ ਨੇ ਉਹਨਾਂ ਸਾਰਿਆਂ ਨੂੰ ਹੀ ਸੁੰਨਤ ਕਰਨ ਦੀ ਆਗਿਆ ਦੇ ਦਿੱਤੀ ਵੀ ਸਾਰੇ ਸੁੰਨਤ ਕਰਵਾਓ, ਜਿਸਨੇ ਮੇਰਾ ਪੈਰੋਕਾਰ ਬਣਨਾ, ਜਿਸਨੇ ਮੁਸਲਮਾਨ ਬਣਨਾ, ਜਿਸਨੇ ਮੇਰੀ ਖੁਸ਼ੀ ਲੈਣੀ ਹੈ, ਜਿਸਨੇ ਰੱਬ ਦੀ ਖੁਸ਼ੀ ਲੈਣੀ ਹੈ, ਉਹ ਸੁੰਨਤ ਕਰਵਾਓ। ਇੱਥੋਂ ਇਹ ਸੁੰਨਤ ਦਾ ਆਰੰਭ ਹੋਇਆ। ਲੋ ਭਗਤ ਕਬੀਰ ਜੀ ਨੇ ਉਹ ਸੱਚ ਨੂੰ ਇੱਥੇ ਉਜਾਗਰ ਕੀਤਾ ਹੈ, ਸਖ਼ਤ ਸੁਨੇਹੋ ਕਰ ਸੁੰਨਤ ਕਰੀਏ ਬਈ, ਇਸਤਰੀ ਦੇ ਮੋਹ ਦੇ ਵਿੱਚ ਤੁਹਾਡੇ ਪੈਗੰਬਰ ਨੇ ਸੁੰਨਤ ਕਰਵਾਈ ਸੀ, ਮੈਂ ਨਾ ਬਦੋਗਾ ਭਾਈ, ਤੁਸੀਂ ਕਹਿੰਦੇ ਖੁਦਾ ਦਾ ਹੁਕਮ ਹੋਇਆ, ਇਹ ਤੁਹਾਡਾ ਝੂਠਾ ਪ੍ਰਚਾਰ ਸੀ, ਮੈਂ ਨਹੀਂ ਇਸ ਗੱਲ ਨੂੰ ਮੰਨਦਾ। ਤੇ ਜੇ ਖੁਦਾ ਨੂੰ ਇਹ ਗੱਲ ਪਾਉਂਦੀ ਹੋਵੇ ਤੇ ਉਹ ਆਪਣੇ ਆਪ ਹੀ ਮਾਸ ਕੱਟਿਆ ਜਾਣਾ ਚਾਹੀਦਾ, ਤੁਸੀਂ ਕਿਉਂ ਇਹ ਕੰਮ ਕਰਦੇ ਹੋ? ਇਸ ਲਈ ਇਹ ਤੁਹਾਡੀ ਸ਼ਰ੍ਹਾ, ਤੁਹਾਡੀ ਸੁੰਨਤ, ਤੁਹਾਡਾ ਮਜ਼ਹਬ ਇਹ ਵਾਹਿਗੁਰੂ ਨੂੰ, ਖੁਦਾ ਨੂੰ ਮਨਜ਼ੂਰ ਨਹੀਂ ਹੈ, ਤੁਸੀਂ ਆਪਣੇ ਆਪ ਹੀ ਇਸ ਨੂੰ ਦੁਨੀਆਂ ਦੇ ਵਿੱਚ ਪ੍ਰਚਾਰ ਨਾ ਕੀਤਾ ਹੈ।
ਸੁੰਨਤ ਕੀਏ ਤੁਰਕ ਜੇ ਹੋਏਗਾ, ਔਰਤ ਕਾ ਕਿਆ ਕਰੀਏ।
ਲੋ ਭਗਤ ਕਬੀਰ ਜੀ ਫਿਰ ਕਾਜੀ ਨੂੰ ਕਹਿੰਦੇ ਨੇ, ਕਹਿੰਦੇ ਅੱਛਾ ਕਾਜੀ ਸਾਹਿਬ, ਤੁਸੀਂ ਕਹਿੰਦੇ ਹੋ ਵੀ ਜਿਸ ਬੰਦੇ ਦੀ ਸੁੰਨਤ ਹੁੰਦੀ ਹੈ ਉਹ ਮੁਸਲਮਾਨ ਬਣਦਾ ਤੇ ਮੁਸਲਮਾਨ ਹੀ ਬਿਹਿਸ਼ਤਾਂ ਦਾ ਅਧਿਕਾਰੀ ਹੈ। ਜੇ ਤੁਸੀਂ ਇਹ ਗੱਲ ਆਖਦੇ ਹੋ ਸੁੰਨਤ ਕੀ ਹੈ ਤੁਰਕ ਜੇ ਹੋਏਗਾ, ਜੇ ਸੁੰਨਤ ਕਰਨ ਦੇ ਨਾਲ ਹੀ ਕੋਈ ਮਨੁੱਖ ਮੁਸਲਮਾਨ ਬਣਦਾ ਹੈ, ਔਰਤ ਕਾ ਕਿਆ ਕਰੀਏ, ਫਿਰ ਜਿਹੜੀ ਇਸਤਰੀ ਹੈ ਦੱਸੋ ਉਹਦੀ ਸੁਨਤ ਕਿਵੇਂ ਕਰੋਗੇ, ਔਰਤ ਕਾ ਕਿਆ ਕਰੀਏ, ਵੀ ਔਰਤ ਦਾ ਤੁਸੀਂ ਕੀ ਕਰੋਗੇ। ਬੰਦੇ ਦੀ ਸੁਨਤ ਤਾਂ ਕਰ ਦਿੱਤੀ ਜਾਊਗੀ, ਬੰਦਾ ਤੇ ਚਲੋ ਸੁਨਤ ਕਰਵਾ ਕੇ ਮੁਸਲਮਾਨ ਬਣ ਜਾਵੇਗਾ, ਪਰ ਜਿਹੜੀਆਂ ਤੁਹਾਡੀਆਂ ਮੁਸਲਮਾਨਾਂ ਦੀਆਂ ਵੀ ਔਰਤਾਂ ਨੇ ਉਹਨਾਂ ਦੀ ਸੁਨਤ ਕਿਵੇਂ ਕਰੋਗੇ? ਸੁਨਤ ਤੋਂ ਬਿਨਾਂ ਮੁਸਲਮਾਨ ਨਹੀਂ ਹੋ ਸਕਦੀਆਂ। ਇਸ ਲਈ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਵੀ ਉਹ ਹਕੀਕਤ ਤੇ ਧਰਮ ਤੇ ਸੱਚ ਦੀ ਕਸਵੱਟੀ ਤੇ ਪੂਰੀਆਂ ਉਤਰਨ ਵਾਲੀਆਂ ਨਹੀਂ ਹਨ।
ਅਰਧ ਸਰੀਰੀ ਨਾਰ ਨਾ ਛੋਡੈ ਤਾਂ ਤੇ ਹਿੰਦੂ ਹੀ ਰਹੀਐ।
ਭਗਤ ਕਬੀਰ ਜੀ ਕਹਿੰਦੇ ਨੇ ਜਿਹੜੇ ਮੁਸਲਮਾਨਾਂ ਦੇ ਜਿਹੜੇ ਮਨੁੱਖ ਨੇ ਉਹ ਤੇ ਠੀਕ ਹੈ, ਸੁਨਤ ਕਰਵਾ ਕੇ ਮੁਸਲਮਾਨ ਬਣ ਜਾਂਦੇ ਨੇ, ਪਰ ਜਿਹੜੀਆਂ ਤੁਹਾਡੀਆਂ ਔਰਤਾਂ ਨੇ, ਅਰਧ ਸਰੀਰੀ, ਅਰਧ ਸਰੀਰੀ ਔਰਤ ਨੂੰ ਆਖਿਆ, ਮਨੁੱਖਤਾ ਅੱਧਾ ਸਰੀਰ ਔਰਤ ਹੈ, ਅਰਧ ਸਰੀਰੀ ਨਾਰ ਨਾ ਛੁੱਟੈ, ਜਿੰਨੇ ਤੁਸੀਂ ਮੁਸਲਮਾਨ ਹੋ, ਜਿਹੜੀ ਅਰਧ ਸਰੀਰੀ ਅਰਧੰਗੀ, ਭਾਵ ਔਰਤਾਂ ਨੂੰ ਤੁਸੀਂ ਛੱਡ ਨਹੀਂ ਸਕਦੇ, ਭਾਵ ਵਿਆਹ ਸਾਰਿਆਂ ਨੇ ਕਰਵਾਏ ਨੇ, ਹਾਲਾਂਕਿ ਇਸਲਾਮ ਦੇ ਵਿੱਚ ਇੱਕ ਤੋਂ ਵਧੀਕ ਵਿਆਹ ਕਰਾਉਣ ਦੀ ਪ੍ਰਥਾ ਵੀ ਹੈ। ਮੁਸਲਮਾਨ ਲੋਕ ਕਈ ਕਈ ਜਿੰਨੇ ਅਮੀਰ ਹੁੰਦੇ ਨੇ ਉਨੇ ਵੱਧ ਵਿਆਹ ਕਰਵਾ ਲੈਂਦੇ ਨੇ, ਇਹਨਾਂ ਨੇ ਆਪਣੇ ਕਾਨੂੰਨ ਵੀ ਇਹੋ ਜਿਹੇ ਬਣਾਏ ਹੋਏ ਨੇ, ਧਾਰਮਿਕ ਕਾਨੂੰਨ। ਲੋ ਭਗਤ ਕਬੀਰ ਜੀ ਇਹਨਾਂ ਤੇ ਇਹ ਚੋਟ ਕਰਦੇ ਹਨ, ਅਰਧ ਸਰੀਰੀ ਨਾਰ ਨਾ ਛੁੱਟੇ, ਬਈ ਤੁਸੀਂ ਤਾਂ ਮੁਸਲਮਾਨ ਬਣ ਗਏ, ਤੁਹਾਡੇ ਘਰਾਂ ਵਾਲੀਆਂ ਦੀ ਸੁਨਤ ਨਹੀਂ ਹੋਈ, ਇਸ ਲਈ ਉਹ ਤੇ ਮੁਸਲਮਾਨ ਬਣ ਨਹੀਂ ਸਕੀਆਂ, ਤੇ ਤੁਸੀਂ ਉਹਨਾਂ ਦਾ ਖਹਿੜਾ ਛੱਡ ਨਹੀਂ ਸਕਦੇ, ਤੇ ਫਿਰ ਤੁਹਾਡੀਆਂ ਘਰ ਵਾਲੀਆਂ ਤਾਂ ਹਿੰਦੂ ਹੀ ਰਹੀਆਂ ਨਾ, ਤੇ ਤੁਸੀਂ ਉਹਨਾਂ ਘਰ ਵਾਲੀਆਂ ਨੂੰ ਛੱਡ ਨਹੀਂ ਸਕਦੇ, ਤੁਸੀਂ ਵੀ ਹਿੰਦੂ ਹੀ ਬਣ ਗਏ। ਜਦੋਂ ਉਹਨਾਂ ਦੀ ਸੰਗਤ ਕਰਦੇ ਹੋ, ਆਪਣੇ ਘਰ ਵਾਲੀਆਂ ਦੇ ਨਾਲ ਬੈਠ ਕੇ ਇਕੱਠੇ ਇੱਕੋ ਥਾਲੀ ਵਿੱਚ ਖਾਂਦੇ ਹੋ, ਸਾਰਾ ਕੁਛ ਕਰਦੇ ਹੋ, ਤੇ ਫਿਰ ਤੁਸੀਂ ਮੁਸਲਮਾਨ ਕਿਵੇਂ ਹੋ ਗਏ? ਤੁਹਾਡਾ ਅਰਧ ਸਰੀਰੀ ਜੋ ਤੁਹਾਡੀਆਂ ਘਰ ਵਾਲੀਆਂ ਨੇ ਉਹ ਤੇ ਹਿੰਦੂ ਹੀ ਹਨ, ਤੁਸੀਂ ਉਹਨਾਂ ਨੂੰ ਛੱਡ ਨਹੀਂ ਸਕਦੇ। ਇਸੇ ਲਈ ਭਗਤ ਜੀ ਕਹਿੰਦੇ ਮੈਂ ਤੇ ਇਹ ਫੈਸਲਾ ਕੀਤਾ ਵੀ ਜੇ ਤੁਸੀਂ ਸੁਨਤ ਕਰਾਉਣ ਵਾਲੇ ਨੂੰ ਮੁਸਲਮਾਨ ਤੇ ਗੈਰ ਸੁਨਤ ਕਰਾਉਣ ਵਾਲੇ ਨੂੰ ਹਿੰਦੂ ਆਖਦੇ ਹੋ ਤੇ ਫਿਰ ਤੁਹਾਡੀਆਂ ਸਭ ਇਸਤਰੀਆਂ ਹਿੰਦੂ ਹੀ ਨੇ, ਤੇ ਇਸ ਲਈ ਅਸੀਂ ਵੀ ਹਿੰਦੂ ਰਹਿਣਾ ਹੀ ਪਸੰਦ ਕਰਦੇ ਹਾਂ।
ਕਤੇਬ ਰਾਮ ਭਜ ਬੋਰੇ ਜ਼ੁਲਮ ਕਰਤ ਹੈ ਭਾਰੀ।
ਭਗਤ ਕਬੀਰ ਜੀ ਉਸ ਕਾਜੀ ਨੂੰ ਕਹਿੰਦੇ ਨੇ ਕਾਜੀ ਸਾਹਿਬ ਜਿਹੜੀ ਤੇਰੀ ਸ਼ਰ੍ਹਾਂ ਦੀ ਕਿਤਾਬ ਹੈ ਨਾ, ਇਹਦਾ ਖਹਿੜਾ ਛੱਡ, ਜਿਹੜੀ ਵਿਤਕਰਾ ਪਾਉਂਦੀ ਹੈ, ਗਲਤ ਪ੍ਰਚਾਰ ਕਰਦੀ ਹੈ, ਲੋਕਾਂ ਨੂੰ ਭੁਲੇਖੇ ਖੜੇ ਕਰਦੀ, ਇਹੋ ਜਿਹੀ ਆਪਣੀ ਸ਼ਰ੍ਹਾਂ ਦੀ ਕਿਤਾਬ ਛੱਡ ਤੇ ਵਾਹਿਗੁਰੂ ਪਰਮੇਸ਼ਰ ਦਾ ਕਮਲਿਆ ਭਜਨ ਕਰ। ਬੋਰੇ ਦਾ ਅਰਥ ਹੁੰਦਾ ਵੀ ਪਾਗਲ ਸੁਦਾਈ। ਭਗਤ ਜੀ ਕਹਿੰਦੇ ਨੇ ਕਾਜੀ ਨੂੰ ਉਹ ਕਮਲਿਆ ਤੂੰ ਇਹ ਸ਼ਰ੍ਹਾਂ ਦੀ ਕਿਤਾਬ ਦਾ ਖਹਿੜਾ ਤੇ ਪ੍ਰਚਾਰ ਛੱਡ ਕੇ ਵਾਹਿਗੁਰੂ ਦਾ ਭਜਨ ਕਰ, ਜ਼ੁਲਮ ਕਰਤ ਹੈ ਭਾਰੀ, ਤੂੰ ਇਸ ਸ਼ਰ੍ਹਾਂ ਦੇ ਨਾਂ ਹੇਠ ਲੋਕਾਂ ਦੇ ਭਾਰੀ ਜ਼ੁਲਮ ਕਰ ਰਿਹਾ ਹੈ। ਇਹਦਾ ਮਤਲਬ ਕਬੀਰ ਜੀ ਤੇ ਵੀ ਇਹਨੇ ਬਹੁਤ ਸਖ਼ਤ ਜ਼ੁਲਮ ਕੀਤਾ ਹੋਵੇਗਾ, ਤਸੀਹੇ ਦਿੱਤੇ ਹੋਣਗੇ। ਇਸੇ ਲਈ ਭਗਤ ਜੀ ਨੇ ਇਹ ਗੱਲ ਆਖੀ ਹੈ ਬਈ ਤੂੰ ਵੇਖ ਇਸ ਧਰਮ ਦੀ ਆੜ ਹੇਠਾਂ ਕਿੱਡਾ ਵੱਡਾ ਜ਼ੁਲਮ ਕਰ ਰਿਹਾ ਹੈ।
ਕਬੀਰਾ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਹਾਰੀ।
ਕਬੀਰ ਭਗਤ ਜੀ ਕਹਿੰਦੇ ਨੇ ਮੈਂ ਤੇ ਉਸ ਰਾਮ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਟੇਕ ਪਕੜੀ ਹੋਈ ਸੀ, ਤੁਰਕ ਰਹੇ ਪਚਹਾਰੀ ਤੇ ਜਿਹੜੇ ਮੁਸਲਮਾਨ ਨੇ ਉਹ ਸਾਰੇ ਹਰ ਹੰਭ ਗਏ ਜ਼ੋਰ ਲਾ ਕੇ ਵੀ ਕਬੀਰ ਨੂੰ ਮੁਸਲਮਾਨ ਬਣਾਇਆ ਜਾਵੇ, ਪਰ ਮੈਂ ਤੇ ਮੁਸਲਮਾਨ ਬਣਿਆ ਨਹੀਂ ਤੇ ਨਾ ਹੀ ਮੈਂ ਹਿੰਦੂ ਧਰਮ ਦੀ ਰੀਤੀ ਨੂੰ ਅਪਣਾਇਆ, ਮੈਂ ਤੇ ਜਿਵੇਂ ਮੈਨੂੰ ਵਾਹਿਗੁਰੂ ਪਰਮੇਸ਼ਰ ਨੇ ਭੇਜਿਆ ਸੀ ਮੈਂ ਉਹਦੀ ਸਾਬਤ ਸੂਰਤ ਨੂੰ ਧਾਰਨ ਕਰਕੇ ਤੇ ਮੈਂ ਉਸ ਵਾਹਿਗੁਰੂ ਦੀ ਭਗਤੀ ਕਰਕੇ ਉਹਦੇ ਦਰ ਪ੍ਰਵਾਨ ਹੋਇਆ ਹਾਂ।
ਆਸਾ ਜਬ ਲੱਗ ਤੇਲ ਦੀਵੇ ਮੁਖ ਬਾਤੀ ਤਬ ਸੂਜੈ ਸਭ ਕੋਈ।
ਲੋ ਹੁਣ ਭਗਤ ਕਬੀਰ ਜੀ ਵੈਰਾਗਮਈ ਉਪਦੇਸ਼ ਦਿੰਦੇ ਹਨ, ਰੇ ਬੌਰੇ ਤੂਹੇ ਘਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ ਰਹਾਓ। ਇਹ ਜਨ ਸਧਾਰਨ ਨੂੰ ਉਪਦੇਸ਼ ਹੈ। ਭਗਤ ਜੀ ਕਹਿੰਦੇ ਨੇ ਉਹ ਕਮਲਿਆ ਮਨੁੱਖ ਨੂੰ ਕਹਿੰਦੇ ਨੇ, ਉਹ ਕਮਲਿਆ ਵੀ ਜਦੋਂ ਤੇਰੇ ਸਰੀਰ ਵਿੱਚੋਂ ਸਵਾਸ ਨਿਕਲ ਗਏ ਤੂਹੇ ਘਰੀ ਨਾ ਰੱਖੈ ਕੋਈ, ਇਹ ਘੜੀ ਭਰ ਵੀ ਤੈਨੂੰ ਕਿਸੇ ਨੇ ਘਰ ਦੇ ਵਿੱਚ ਨਹੀਂ ਰੱਖਣਾ। ਜਦੋਂ ਮਨੁੱਖ ਦੇ ਸਰੀਰ ਵਿੱਚੋਂ ਸਵਾਸ ਨਿਕਲ ਜਾਂਦੇ ਨੇ ਤੇ ਫਿਰ ਇੱਕ ਘੜੀ ਭਰ ਵੀ ਘਰ ਦੇ ਵਿੱਚ ਨਹੀਂ ਉਹਨੂੰ ਕੋਈ ਰੱਖਦਾ, ਤੂੰ ਰਾਮ ਨਾਮ ਜਪ ਸੋਈ। ਇਸੇ ਲਈ ਭਗਤ ਜੀ ਕਹਿੰਦੇ ਨੇ ਐ ਮਨੁੱਖ ਤੂੰ ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਵਾਹਿਗੁਰੂ ਦਾ ਨਾਮ ਜਪ ਕੇ ਹੀ ਤੈਨੂੰ ਲੋਕ ਤੇ ਪ੍ਰਲੋਕ ਦਾ ਸੁੱਖ ਪ੍ਰਾਪਤ ਹੋ ਸਕਦਾ ਹੈ। ਲੋ ਭਗਤ ਜੀ ਆਰੰਭ ਤੋਂ ਫਰਮਾਉਂਦੇ ਨੇ, ਜਬ ਲਗ ਤੇਲ ਦੀਵੇ ਮੁਖ ਬਾਤੀ, ਕਹਿੰਦੇ ਜਿੰਨਾ ਚਿਰ ਤੱਕ ਸਾਡੇ ਸਰੀਰ ਰੂਪ ਦੀਵੇ ਦੇ ਵਿੱਚ ਤੇਲ ਹੈ ਸਵਾਸਾਂ ਦਾ, ਦੀਵੇ ਮੁਖ ਬਾਤੀ, ਉਸ ਦੀਵੇ ਦੇ ਮੂੰਹ ਦੇ ਵਿੱਚ ਜਿੰਨਾ ਚਿਰ ਤੱਕ ਬੱਤੀ ਹੈ, ਜਿੰਨਾ ਚਿਰ ਤੱਕ ਸਾਡੇ ਸਰੀਰ ਦੇ ਵਿੱਚ ਤੇਲ ਹੈ ਤੇ ਜਿੰਨਾ ਚਿਰ ਤੱਕ ਸਾਡੇ ਮੂੰਹ ਦੇ ਵਿੱਚ ਬੱਤੀ ਕੀ ਹੈ, ਬੋਲਣ ਦੀ ਸ਼ਕਤੀ, ਇਹੀ ਬੱਤੀ ਹੈ। ਤਬ ਸੂਝੈ ਸਭ ਕੋਈ, ਓਨਾ ਚਿਰ ਤੱਕ ਤੇ ਭਾਈ ਸਭ ਕੁਝ ਸਾਨੂੰ ਸੁੱਝਦਾ ਹੈ। ਜਿੰਨਾ ਚਿਰ ਸਵਾਸ ਨੇ ਸਾਡੇ ਮੂੰਹ ਦੇ ਵਿੱਚ ਬੋਲ ਬਾਣੀ ਦੀ ਬੱਤੀ ਹੈ, ਅਸੀਂ ਬੋਲ ਸਕਦੇ ਹਾਂ, ਓਨਾ ਚਿਰ ਤੱਕ ਤਾਂ ਸਭ ਕੋਈ ਸਾਨੂੰ ਹਰ ਚੀਜ਼ ਸਾਨੂੰ ਸੁੱਝਦੀ ਹੈ, ਦਿਸਦੀ ਹੈ ਤੇ ਅਸੀਂ ਉਹਦੇ ਨਾਲ ਸੰਬੰਧ ਪੈਦਾ ਕਰ ਸਕਦੇ ਹਾਂ।
ਤੇਲ ਜਲੇ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ।
ਜਦੋਂ ਸਵਾਸਾਂ ਦਾ ਤੇਲ ਸੜ ਜਾਂਦਾ ਹੈ, ਸਵਾਸ ਪੂਰੇ ਹੋ ਜਾਂਦੇ ਨੇ, ਬਾਤੀ ਠਹਿਰਾਨੀ ਜਿਹੜੀ ਬੱਤੀ ਹੈ ਸਾਡੀ ਬੋਲ ਬਾਣੀ ਉਹ ਵੀ ਰੁਕ ਜਾਂਦੀ ਹੈ। ਕਿ ਉਹ ਜਦੋਂ ਸਵਾਸ ਪੂਰੇ ਹੁੰਦੇ ਨੇ ਤੇ ਬੋਲ ਬਾਣੀ ਵੀ, ਬੋਲਣ ਸ਼ਕਤੀ ਵੀ ਨਾਲ ਹੀ ਖਤਮ ਹੋ ਜਾਂਦੀ ਹੈ। ਸੋਨਾ ਮੰਦਰ ਹੋਈ, ਫਿਰ ਇਹ ਸਾਡਾ ਸਰੀਰ ਇੱਕ ਸੁੰਨਾ ਘਰ ਜਿਵੇਂ ਹੁੰਦਾ, ਇਸ ਤਰ੍ਹਾਂ ਸੁੰਨੇ ਘਰ ਵਾਂਗੂ ਹੋ ਜਾਂਦਾ ਹੈ।
ਰੇ ਬੋਰੇ ਤੁਹ ਘਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ ਰਹਾਉ।
ਲੋ ਭਗਤ ਜੀ ਫਰਮਾਉਂਦੇ ਨੇ, ਐ ਕਮਲਿਆ ਜਦੋਂ ਤੇਰੇ ਸਵਾਸ ਨਿਕਲ ਗਏ ਤੇ ਤੇਰੀ ਬੋਲ ਬਾਣੀ ਦੀ ਬੱਤੀ ਵੀ ਬੁਝ ਗਈ, ਫਿਰ ਇਹ ਘੜੀ ਪਰ ਵੀ ਤੈਨੂੰ ਕਿਸੇ ਨੇ ਘਰ ਦੇ ਵਿੱਚ ਨਹੀਂ ਰੱਖਣਾ, ਚਾਹੇ ਕੋਈ ਕਿੰਨਾ ਤੇਰੇ ਨਾਲ ਹਿੱਤ ਕਰਦਾ ਹੈ, ਕਿੰਨਾ ਤੂੰ ਵੀ ਕਿਸੇ ਦੇ ਨਾਲ ਪ੍ਰੇਮ ਕਰ ਰਿਹਾ ਹੈ, ਪਰ ਅਸੂਲ ਇਹੀ ਹੈ, ਜਗ ਜਿਉਂਦਿਆਂ ਦੇ ਮੇਲੇ ਹੁੰਦੇ ਨੇ, ਜਦੋਂ ਮਰ ਗਿਆ ਤੇ ਕਿਸੇ ਨੇ ਘੜੀ ਪਰ ਵੀ ਤੈਨੂੰ ਘਰ ਦੇ ਵਿੱਚ ਨਹੀਂ ਰੱਖਣਾ, ਤੂੰ ਰਾਮ ਨਾਮ ਜਪ ਸੋਈ, ਇਸੇ ਲਈ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ।
ਕਾਕੀ ਮਾਤ ਪਿਤਾ ਕਹੋ ਕਾਕੋ, ਕਵਨ ਪੁਰਖ ਕੀ ਜੋਈ।
ਰਹਾਉ ਵਿਸਰਾਮ ਦੇ ਕੇ ਲੋ ਭਗਤ ਜੀ ਵੈਰਾਗਮਈ ਉਪਦੇਸ਼ ਦਿੰਦੇ ਨੇ, ਕਾਕੀ ਮਾਤ ਪਿਤਾ ਵੀ ਦੱਸੋ, ਕੌਣ ਕਿਸੇ ਦੀ ਮਾਂ ਹੈ ਤੇ ਕੌਣ ਕਿਸੇ ਦਾ ਕੋਈ ਪਿਤਾ ਹੈ, ਭਾਵੇਂ ਮਾਤਾ ਪਿਤਾ ਦੇ ਸੰਬੰਧ ਵੀ ਝੂਠੇ ਨੇ। ਕਾਕੀ ਮਾਤ ਪਿਤਾ ਕਹੋ ਕਾਕੋ, ਕੌਣ ਕਿਸੇ ਦੀ ਮਾਂ ਹੈ, ਕੌਣ ਕੋਈ ਕਿਸੇ ਦਾ ਪਿਤਾ ਹੈ, ਕਵਨ ਪੁਰਖ ਕੀ ਜੋਈ, ਜੋਈ ਦਾ ਅਰਥ ਹੈ ਇਸਤਰੀ, ਤੇ ਕੌਣ ਕਿਸੇ ਪੁਰਖ ਦੀ ਜੋਈ ਇਸਤਰੀ ਹੈ।
ਘੱਟ ਫੂਟੇ ਕੋ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਘੱਟ ਫੂਟੇ ਜਦੋਂ ਸਰੀਰ ਦਾ ਠੀਕਰ ਭੱਜ ਜਾਂਦਾ ਹੈ, ਕੋ ਬਾਤ ਨਾ ਪੁੱਛੈ, ਕੋਈ ਕਿਸੇ ਦੀ ਗੱਲ ਨਹੀਂ ਪੁੱਛਦਾ, ਫਿਰ ਤੇ ਉਸ ਵੇਲੇ ਜਿੰਨੇ ਰਿਸ਼ਤੇਦਾਰ ਇਕੱਠੇ ਹੁੰਦੇ ਨੇ ਉਸ ਵੇਲੇ ਇਹੀ ਕਹਿੰਦੇ ਨੇ, ਕੱਢੋ ਕੱਢੋ, ਵੀ ਇਹਨੂੰ ਹੁਣ ਬਾਹਰ ਕੱਢੋ, ਹੁਣ ਇੰਨਾ ਚਿਰ ਕਿਉਂ ਲਾਇਆ, ਇਹਨੂੰ ਨਵਾਓ ਧਵਾਓ, ਇਹਦਾ ਸੰਸਕਾਰ ਕਰੀਏ। ਤੇ ਜਦੋਂ ਸਰੀਰ ਰੂਪੀ ਕੜਾ ਫੁੱਟ ਜਾਂਦਾ ਹੈ, ਫਿਰ ਕੋਈ ਗੱਲ ਨਹੀਂ ਪੁੱਛਦਾ, ਤੇ ਜਿਹੜੇ ਖਾਸ ਰਿਸ਼ਤੇਦਾਰ, ਕਰੀਬੀ ਜਿਹੜੇ ਰਿਸ਼ਤੇਦਾਰ, ਭੈਣ ਭਰਾ ਵੀ, ਮਿੱਤਰ ਦੋਸਤ ਵੀ ਹੁੰਦੇ ਨੇ, ਉਹ ਵੀ ਸਾਰੇ ਕਹਿੰਦੇ ਨੇ, ਹੁਣ ਬਾਹਰ ਕੱਢੋ, ਇਹਦਾ ਇਸ਼ਨਾਨ ਕਰਵਾਓ, ਇਹਦਾ ਸੰਸਕਾਰ ਕਰੀਏ, ਲੇਟ ਹੋ ਰਹੇ ਹਾਂ, ਹਨੇਰਾ ਹੋ ਜਾਵੇਗਾ। ਇਸ ਤਰ੍ਹਾਂ ਸਾਰੇ ਕੱਢੋ ਕੱਢੋ, ਵੀ ਬਾਹਰ ਕੱਢੋ, ਛੇਤੀ ਕੱਢੋ, ਇਸ ਤਰ੍ਹਾਂ ਇਹ ਕਹਿਣ ਲੱਗ ਜਾਂਦੇ ਹਨ।
ਦੇਹੁਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ।
ਲੋ ਕਹਿੰਦੇ ਨੇ, ਜਦੋਂ ਖਟੀਆ ਦਾ ਅਰਥ ਹੈ ਅਰਥੀ, ਜਦੋਂ ਅਰਥੀ ਤੇ ਪਾ ਕੇ ਤੇ ਮੁਰਦੇ ਸਰੀਰ ਨੂੰ ਚਾਰ ਭਰਾ ਲੈ ਗਏ, ਜਾਂ ਹੋਰ ਜਿਹੜੇ ਰਿਸ਼ਤੇਦਾਰ ਸਨ ਸਾਡੇ, ਭੈਣ ਭਾਈ ਚੱਕ ਕੇ ਲੈ ਗਏ। ਦੇਹੁਰੀ ਬੈਠੀ ਮਾਤਾ ਰੋਵੈ, ਜਿਹੜੀ ਮਾਤਾ ਹੈ ਉਹ ਘਰ ਦੀ ਦਹਲੀਜ਼ ਤੇ ਬੈਠ ਕੇ ਰੋਂਦੀ ਹੈ, ਕਿਉਂਕਿ ਮਾਈਆਂ ਬੀਬੀਆਂ ਨੂੰ ਤੇ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਤੇ ਉਹਨਾਂ ਨੂੰ ਉੱਥੇ ਨਾਲ ਸ਼ਮਸ਼ਾਨ ਘਾਟ ਦੇ ਵਿੱਚ ਪਹਿਲੇ ਸਮੇਂ ਦੇ ਵਿੱਚ ਲਿਜਾਣ ਦਾ ਰਿਵਾਜ਼ ਨਹੀਂ ਸੀ, ਕਹਿੰਦੇ ਵੀ ਮਾਈਆਂ ਨੂੰ ਘਰੇ ਹੀ ਰਹਿਣ ਦਿਓ, ਆਦਮੀ ਜਾਂਦੇ ਸਨ। ਇਸੇ ਲਈ ਭਗਤ ਜੀ ਕਹਿੰਦੇ ਨੇ ਵੀ ਜਿਹੜੀ ਮਾਤਾ ਹੈ ਉਹ ਘਰ ਦੀ ਦਹਲੀਜ਼ ਤੇ ਬੈਠ ਕੇ ਰੋਂਦੀ ਹੈ, ਤੇ ਜਿਹੜੀ ਉਹ ਮੁਰਦੇ ਸਰੀਰ ਦੀ ਖਟੀਆ ਅਰਥੀ ਸੀ ਉਹਨੂੰ ਚੁੱਕ ਕੇ ਦੂਸਰੇ ਭਰਾ ਲੈ ਗਏ।
ਲੱਟ ਛਿਟਕਾਏ ਤਿਰੀਆ ਰੋਵੈ, ਹੰਸ ਅਕੇਲਾ ਜਾਈ।
ਜਿਹੜੀ ਤਿਰੀਆ ਦਾ ਅਰਥ ਹੈ ਇਸਤਰੀ, ਜਿਹੜੀ ਆਪਣੀ ਘਰਵਾਲੀ ਵਾਈਫ ਹੁੰਦੀ ਹੈ ਉਹ ਲੱਟ ਛਿਟਕਾਏ, ਉਹ ਆਪਣੀਆਂ ਆਪਣੇ ਵਾਲ ਖਿਲਾਰ ਕੇ, ਆਪਣੀਆਂ ਜ਼ੁਲਫਾਂ ਖੰਡਾ ਕੇ ਇਸਤਰੀ ਰੋਣ ਲੱਗ ਜਾਂਦੀ ਹੈ। ਜਦੋਂ ਕਿਸੇ ਇਸਤਰੀ ਦਾ ਪਤੀ ਚੜਾਈ ਕਰ ਜਾਵੇ, ਉਹ ਆਪਣੇ ਵਾਲ ਖੰਡਾ ਕੇ, ਆਪਣੇ ਕੇਸ ਖੋਲ ਕੇ ਉਹ ਰੋਣ ਲੱਗ ਜਾਂਦੀ ਹੈ। ਹੰਸ ਅਕੇਲਾ ਜਾਈ, ਪਰ ਜਿਹੜਾ ਜੀਵ ਆਤਮਾ ਹੈ ਉਹ ਕੱਲਾ ਹੀ ਅੱਗੇ ਪ੍ਰਲੋਕ ਨੂੰ ਜਾਂਦਾ ਹੈ।
ਕਹਿਤ ਕਬੀਰ ਸੁਨਹੋ ਰੇ ਸੰਤ ਹੋ ਭੈ ਸਾਗਰ ਕੈ ਤਾਈ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਐ ਸੰਤੋ, ਐ ਪ੍ਰਭੂ ਦੇ ਪਿਆਰਿਓ, ਮਹਾਂਪੁਰਖੋ, ਸੁਣੋ, ਭੈ ਸਾਗਰ ਕੈ ਤਾਈ। ਦੇਖ ਲੋ, ਇਹ ਜਿਹੜਾ ਦੁਨੀਆਂ ਦਾ ਭੈ ਸਾਗਰ ਭਾਵ ਸਾਗਰ ਹੈ ਸੰਸਾਰ, ਵੀ ਇਹਦੇ ਨਾਲ ਮਨੁੱਖ ਕਿੰਨਾ ਹਿੱਤ ਕਰਦਾ ਹੈ, ਕਿੰਨਾ ਤਿਉ ਕਰਦਾ ਹੈ, ਕਿੰਨਾ ਪਿਆਰ ਕਰਦਾ ਹੈ, ਪਰ ਅਖੀਰ ਤੇ ਸਭ ਕੁਛ ਛੱਡ ਕੇ ਜਾਣਾ ਪੈਂਦਾ।
ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟੈ ਗੁਸਾਈ।
ਲੋ ਭਗਤ ਜੀ ਕਹਿੰਦੇ ਨੇ ਵੀ ਇਸ ਬੰਦੇ ਦੇ ਸਿਰ ਉਤੇ ਜ਼ੁਲਮ ਹੁੰਦਾ ਹੈ, ਜਿਹੜੇ ਜਮ ਦੂਤ ਨੇ। ਕਹੋ ਕਬੀਰ, ਤਬ ਹੀ ਨਰ ਜਾਗੇ, ਜਮਕਾ ਡੰਡ ਮੂਣ ਮੈਂ ਲੱਗੇ। ਮਨੁੱਖ ਦੀਆਂ ਉਦੋਂ ਅੱਖਾਂ ਖੁੱਲਦੀਆਂ ਨੇ ਜਦੋਂ ਜਮਾ ਦਾ ਡੰਡਾ ਸਿਰ ਦੇ ਵਿੱਚ ਆ ਕੇ ਵੱਜਦਾ। ਇਸੇ ਲਈ ਇਸ ਬੰਦੇ ਦੇ ਸਿਰ ਉਤੇ ਜ਼ੁਲਮ ਹੁੰਦਾ, ਭਾਵ ਜਮ ਆ ਕੇ ਇਸ ਨੂੰ ਸਜਾਵਾਂ ਦਿੰਦੇ ਨੇ। ਜਮ ਨਹੀਂ ਹਟਾ ਗੁਸਾਈ, ਭਗਤ ਜੀ ਕਹਿੰਦੇ ਨੇ ਜਿਹੜਾ ਗੁਸਾਈ ਦਾ ਜਮ ਹੈ, ਰੱਬ ਦਾ ਭੇਜਿਆ ਹੋਇਆ ਫਰਿਸ਼ਤਾ ਜਮ ਹੈ, ਉਹ ਨਹੀਂ ਹਟਦਾ, ਉਹ ਖੇੜਾ ਨਹੀਂ ਛੱਡਦਾ, ਉਹ ਤੇ ਪਾਪੀਆਂ ਨੂੰ ਸਜਾਵਾਂ ਦਿੰਦਾ ਹੀ ਦਿੰਦਾ ਹੈ, ਤੇ ਇਸ ਬੰਦੇ ਨੂੰ ਉਸ ਜ਼ੁਲਮ ਨੂੰ ਸਹਿਣਾ ਵੀ ਪੈਂਦਾ। ਜਮ ਨਹੀਂ ਹਟਾ ਗੁਸਾਈ, ਜਿਹੜਾ ਗੁਸਾਈ ਦਾ ਵੀ ਰੱਬ ਦਾ ਭੇਜਿਆ ਹੋਇਆ ਜਮ, ਉਹ ਪਿੱਛੇ ਨਹੀਂ ਹਟਦਾ, ਉਹ ਖੇੜਾ ਨਹੀਂ ਛੱਡਦਾ। ਤੇ ਜਾਂ ਗੁਸਾਈ ਜਿਹੜਾ ਸ਼ਬਦ ਹੈ, ਕਹਿੰਦੇ ਵੀ ਇੱਕ ਸੰਨਿਆਸੀਆਂ ਦਾ ਫਿਰਕਾ ਹੈ, ਉਹਨੂੰ ਵੀ ਗੁਸਾਈ ਕਹਿੰਦੇ ਨੇ। ਵੀ ਇਹਦਾ ਮਤਲਬ ਭਗਤ ਜੀ ਨੇ ਕੁਛ ਸੰਤਾਂ ਨੂੰ, ਕਿਸੇ ਮਹਾਂਪੁਰਖ ਨੂੰ ਸੰਬੋਧਨ ਕਰਕੇ ਆਖਿਆ ਹੋਵੇ, ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟਾ ਗੁਸਾਈ, ਹੇ ਗੁਸਾਈ ਜੀ, ਇਸ ਬੰਦੇ ਦੇ ਸਿਰ ਉਤੇ ਜ਼ੁਲਮ ਹੁੰਦਾ, ਜਮ ਇਸ ਨੂੰ ਸਜਾਵਾਂ ਦਿੰਦੇ ਨੇ, ਕਿਉਂਕਿ ਜਿਹੜਾ ਜਮ ਹੈ ਵੀ ਉਹ ਪਿੱਛੇ ਨਹੀਂ ਹਟਦਾ, ਉਹਨੂੰ ਪਰਮੇਸ਼ਰ ਨੇ ਜਿਵੇਂ ਹੁਕਮ ਕਰਕੇ ਭੇਜਿਆ ਹੁੰਦਾ, ਉਹ ਉਸੇ ਤਰ੍ਹਾਂ ਹੀ ਵਰਤਦਾ ਹੈ।
ਦੋ ਤੁਕੇ,
ਲੋ ਇਹ ਜਿਹੜੇ ਦੋ ਤੁਕੇ ਸ਼ਬਦ ਨੇ ਇੱਥੇ ਭਗਤ ਜੀ ਦੇ ਸੰਪੂਰਨ ਹੋਏ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀਓ ਕੇ ਚੌਪਦੇ, ਇੱਕ ਤੁਕੇ ਸਨਕ ਸਨੰਦ ਅੰਤ ਨਹੀਂ ਪਾਇਆ, ਬੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ।
ਲੋ ਅੱਗੇ ਭਗਤ ਕਬੀਰ ਜੀ ਦੇ ਚੌਪਦੇ ਸ਼ਬਦ ਆਰੰਭ ਹੋਣ ਲੱਗੇ ਨੇ। ਸ਼ੁਰੂ ਦੇ ਵਿੱਚ ਭਗਤ ਕਬੀਰ ਜੀ ਨੇ ਮੰਗਲਾ ਚਰਨ ਲਿਖਿਆ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੂ ਰਹਿਤ। ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪਾਈ ਮਿਲਦਾ ਹੈ। ਆਸਾ ਸ੍ਰੀ ਕਬੀਰ ਜੀਓ ਕੇ ਚੌਪ ਦੇ ਇੱਕ ਤੁਕੇ, ਆਸਾ ਰਾਗ ਦੇ ਅੰਦਰ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੇ ਚੌਪ ਦੇ ਸ਼ਬਦ ਆਰੰਭ ਹੋ ਰਹੇ ਨੇ ਇੱਕ ਤੁਕੇ। ਜਿਹੜੇ ਇੱਕ ਇੱਕ ਤੁਕ ਦੀ ਪੌੜੀ ਵਾਲੇ ਇਹ ਚਾਰ ਚੌਪ ਦੇ ਸ਼ਬਦ ਨੇ, ਤੇ ਜਿਹੜੀਆਂ ਪੰਕਤੀਆਂ ਵੱਡੀਆਂ ਨੇ ਉਹਨਾਂ ਦੇ ਵਿੱਚ ਜੋ ਵਿਚਾਲੇ ਉਹ ਹੱਦਾਂ ਨੇ ਉਹਨਾਂ ਨੂੰ ਵਿਸਰਾਮ ਸਮਝਣਾ। ਇਸ ਲਈ ਇੱਕ ਤੁਕੇ ਪੂਰੀ ਤੁਕ ਤਾਂ ਬਣੇਗੀ, ਤੇ ਜੇ ਉਹ ਆਪਣੇ ਵਿੱਚੋਂ ਜਿਹੜਾ ਵਿਸਰਾਮ ਹੈ ਹੱਦਾਂ ਦਾ, ਉਹਨੂੰ ਆਪਾਂ ਵਿਸਰਾਮ ਮੰਨ ਲਵਾਂਗੇ। ਲੋ ਭਗਤ ਕਬੀਰ ਜੀ ਅੱਗੇ ਉਪਦੇਸ਼ ਦਿੰਦੇ ਹਨ, ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਰਹਾਉ ਭਗਤ ਕਬੀਰ ਜੀ ਦੇ ਪਾਸ ਆ ਕੇ ਕੁਝ ਪ੍ਰੇਮੀਆਂ ਨੇ ਸਵਾਲ ਕੀਤਾ, ਕਹਿਣ ਲੱਗੇ ਭਗਤ ਜੀ ਸਾਨੂੰ ਕਿਰਪਾ ਕਰਕੇ ਇਹ ਦੱਸੋ ਵੀ ਸਿਮਰਨ ਕਿਵੇਂ ਕਰਨਾ ਚਾਹੀਦਾ, ਨਾਮ ਕਿਵੇਂ ਜਪਣਾ ਚਾਹੀਦਾ। ਇਹ ਸਵਾਲ ਅਕਸਰ ਹੀ ਲੋਕ ਮਹਾਂਪੁਰਖਾਂ ਦੇ ਕੋਲ ਜਾ ਕੇ ਕਰਦੇ ਨੇ, ਸਾਨੂੰ ਜੀ ਨਾਮ ਜਪਣ ਦੀ ਯੁਕਤੀ ਦੱਸੋ, ਨਾਮ ਜਪਣ ਦੀ ਵਿਧੀ ਦੱਸੋ। ਤੇ ਬਹੁਤ ਸਾਰੇ ਇਹੋ ਜਿਹੇ ਵੀ ਦੁਨੀਆਂ ਦੇ ਵਿੱਚ ਕਈ ਲੋਕ ਨੇ, ਤੇ ਜਿਹੜੇ ਤੁਹਾਨੂੰ ਕਹਿੰਦੇ ਅਸੀਂ ਦੱਸਦੇ ਹਾਂ, ਆਓ ਸਾਡੇ ਕੋਲ, ਅਸੀਂ ਤੁਹਾਨੂੰ ਨਾਮ ਜਪਣ ਦਾ ਤਰੀਕਾ ਦੱਸਾਂਗੇ, ਦਸਵੇਂ ਦੁਆਰ ਦੇ ਵਿੱਚ ਕਿਵੇਂ ਜਾਣਾ ਉਹ ਵੀ ਤੁਹਾਨੂੰ ਦੱਸਾਂਗੇ। ਤੇ ਇਸ ਤਰ੍ਹਾਂ ਦੀਆਂ ਬੜੀਆਂ ਗੱਲਾਂ ਸੰਸਾਰ ਦੇ ਵਿੱਚ ਚੱਲਦੀਆਂ ਨੇ, ਪਰ ਇੱਥੇ ਭਗਤ ਜੀ ਫਰਮਾਉਂਦੇ ਨੇ, ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਐ ਮੇਰੇ ਭਰਾਵੋ। ਵਾਹਿਗੁਰੂ ਪਰਮੇਸ਼ਰ ਦਾ ਰਿੜਕਣਾ ਇਸ ਢੰਗ ਦੇ ਨਾਲ ਰਿੜਕੋ, ਸਹਿਜ ਬਲੋਵੋ, ਆਪਣੇ ਮਨ ਨੂੰ ਸ਼ਾਂਤੀ ਵਿੱਚ ਧੀਰਜ ਦੇ ਵਿੱਚ ਰੱਖ ਕੇ ਵਾਹਿਗੁਰੂ 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 ਦਾ ਸਿਮਰਨ ਕਰੋ। ਇਹ ਸਹਿਜ ਦਾ ਬਲੋਵਨਾ ਹੈ। ਜੈਸੇ ਤਤ ਨਾ ਜਾਈ, ਮਨ ਨੂੰ ਸ਼ਾਂਤੀ ਤੇ ਧੀਰਜ ਦੇ ਵਿੱਚ ਰੱਖ ਕੇ ਵਾਹਿਗੁਰੂ ਦਾ ਸਿਮਰਨ ਕਰੋ। ਜੈਸੇ ਤਤ ਨਾ ਜਾਈ, ਜਿਸ ਕਰਕੇ ਤਤ ਨਾ ਨਿਕਲ ਜਾਵੇ, ਕਿਉਂਕਿ ਜਦੋਂ ਕੋਈ ਪੁਰਾਣੇ ਸਮੇਂ ਦੇ ਵਿੱਚ ਮਾਈਆਂ ਬੀਬੀਆਂ ਮਧਾਣੀ ਦੇ ਨਾਲ ਦੁੱਧ ਰਿੜਕਦੀਆਂ ਸਨ ਤੇ ਜੇ ਉਹ ਬਹੁਤ ਹੀ ਕਾਹਲੀ ਕਰਨ ਤੇ ਫਿਰ ਉਹ ਜਿਹੜਾ ਮੱਖਣ ਨਹੀਂ ਸੀ ਨਿਕਲਦਾ ਤੇ ਫਿਰ ਉਹ ਮੱਖਣ ਵਿੱਚ ਹੀ ਰਲ ਜਾਂਦਾ ਸੀ ਤੇ ਜੇ ਬਹੁਤਾ ਹੌਲੀ ਕਰਨ ਤਾਂ ਵੀ ਨਹੀਂ ਸੀ ਮੱਖਣ ਨਿਕਲਦਾ। ਇੱਕ ਸਹਿਜ ਦੀ ਚਾਲ ਹੁੰਦੀ ਹੈ, ਸਹਿਜ ਦੀ ਗਤੀ ਹੁੰਦੀ ਹੈ, ਉਹਦੇ ਵਿੱਚ ਜੇ ਦੁੱਧ ਰਿੜਕਿਆ ਜਾਵੇ ਤੇ ਫਿਰ ਸਹੀ ਮੱਖਣ ਨਿਕਲਦਾ ਸੀ। ਤੇ ਭਗਤ ਕਬੀਰ ਜੀ ਨੇ ਵੀ ਇੱਥੇ ਸਾਨੂੰ ਨਾਮ ਜਪਣ ਦੇ ਲਈ ਦੁੱਧ ਰਿੜਕਣ ਦੀ ਉਦਾਹਰਣ ਦੇ ਕੇ ਸਮਝਾਇਆ, ਜਿਵੇਂ ਸਿਆਣੀਆਂ ਸਵਾਣੀਆਂ ਸਹਿਜ ਦੇ ਵਿੱਚ ਦੁੱਧ ਵਿੱਚ ਮਧਾਣੀ ਪਾ ਕੇ ਦੁੱਧ ਰਿੜਕਦੀਆਂ ਨੇ, ਵੀ ਇਸੇ ਤਰ੍ਹਾਂ ਵੀ ਤੁਸੀਂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ, ਸਹਿਜ ਵਿੱਚ ਕਰੋ, ਨਾ ਕਾਹਲੀ ਕਰੋ। ਉਹ ਕਾਹਲੀ ਤੋਂ ਮੁਰਾਦ ਇਹ ਹੈ ਵੀ ਜਿਵੇਂ ਕਈ ਵਾਰੀ ਉਹ ਜਿਹੜੇ ਕਈ ਮੁੰਡੇ ਕੌਡੀ ਖੇਡਦੇ ਨੇ ਨਾ, ਤੇ ਉਹ ਫਿਰ ਭੱਜ ਕੇ ਜਾਂਦੇ ਨੇ ਕੌਡੀ ਕੌਡੀ ਕਰਕੇ, ਫਿਰ ਬਹੁਤ ਛੇਤੀ ਸਾਹ ਚੜ ਜਾਂਦੇ, ਤੇ ਕਈ ਵਾਹਿਗੁਰੂ ਦਾ ਸਿਮਰਨ ਵੀ ਉਸੇ ਤਰ੍ਹਾਂ ਹੀ ਕਰਦੇ ਨੇ, ਕਾਹਲੀ ਨਾਲ ਵਾਹਿਗੁਰੂ ਵਾਹਿਗੁਰੂ, ਕਈ ਵਾਰੀ ਪਤਾ ਵੀ ਨਹੀਂ ਲੱਗਦਾ ਕਹਿੰਦੇ ਕੀ ਹੈ। ਪਰ ਭਗਤ ਜੀ ਕਹਿੰਦੇ ਨੇ ਇਸ ਤਰ੍ਹਾਂ ਨਹੀਂ ਹੈ, ਸਹਿਜ ਬਲੋਵੋ, ਸਹਿਜ ਵਿੱਚ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ। ਗੁਰਮਤ ਦਾ ਮਾਰਗ ਸਹਿਜ ਦਾ ਮਾਰਗ ਹੈ। ਲੋ ਭਗਤ ਜੀ ਹੁਣ ਆਰੰਭ ਤੋਂ ਫਰਮਾਉਂਦੇ ਨੇ, ਸਨਕ ਸਨੰਦ ਅੰਤ ਨਹੀਂ ਪਾਇਆ, ਵੀ ਜਿਹੜੇ ਸਨਕ ਤੇ ਸਨੰਦਨ ਬ੍ਰਹਮਾ ਦੇ ਚਾਰ ਪੁੱਤਰ ਨੇ, ਤੇ ਇਹਨਾਂ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਅੰਤ ਨਹੀਂ ਪਾਇਆ। ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ, ਇਹ ਚਾਰ ਬ੍ਰਹਮਾ ਦੇ ਪੁੱਤਰ ਨੇ ਤੇ ਬਹੁਤ ਵੱਡੇ ਰਿਖੀ ਮੰਨੇ ਗਏ ਨੇ। ਇਹ ਸਨਕ ਸਨੰਦਨ ਵਰਗਿਆਂ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਅੰਤ ਨਹੀਂ ਪਾਇਆ। ਵੇਦ ਪੜ੍ਹੇ ਪੜ ਬ੍ਰਹਮੇ ਜਨਮ ਗਵਾਇਆ, ਤੇ ਬ੍ਰਹਮਾ ਵਰਗਿਆਂ ਨੇ ਵੀ ਵੇਦਾਂ ਨੂੰ ਪੜ੍ਹ ਪੜ੍ਹ ਕੇ ਆਪਣਾ ਜਨਮ ਗਵਾ ਲਿਆ, ਪਰ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ, ਇਸੇ ਲਈ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਨਹੀਂ ਹੋ ਸਕੇ।
ਹਰ ਕਾ ਬਿਲੋਵ ਨਾ ਬਿਲੋਵਹੁ ਮੇਰੇ ਭਾਈ, ਸਹਿਜ ਬਿਲੋਵਹੁ ਜੈਸੇ ਤਤ ਨਾ ਜਾਈ ਰਹਾਉ।
ਲੋ ਭਗਤ ਜੀ ਕਹਿੰਦੇ ਨੇ, ਐ ਮੇਰੇ ਭਰਾਵੋ, ਜੇ ਤੁਸੀਂ ਵਾਹਿਗੁਰੂ ਪਰਮੇਸ਼ਰ ਦਾ ਬਿਲੋਵਣਾ ਦਾ ਅਰਥ ਹੈ ਮਥਨ ਕਰਨਾ ਹੈ, ਜੇ ਵਾਹਿਗੁਰੂ ਦਾ ਰਿੜਕਣਾ ਰਿੜਕਣਾ ਹੈ ਤੇ ਇਸ ਢੰਗ ਦੇ ਨਾਲ ਰਿੜਕੋ, ਸਹਿਜ ਬਲੋਵੋ, ਪਹਿਲਾਂ ਆਪਣੇ ਮਨ ਨੂੰ ਸਹਿਜ ਅਵਸਥਾ ਵਿੱਚ ਲੈ ਜਾਓ। ਜਦੋਂ ਮਨ ਤੁਹਾਡਾ ਇਕਾਗਰ ਹੋਵੇ, ਮਨ ਟਿਕਾਓ ਵਿੱਚ ਹੋਵੇ ਤੇ ਮਨ ਸ਼ਾਂਤੀ ਤੇ ਧੀਰਜ ਦੇ ਵਿੱਚ ਹੋਵੇ, ਫਿਰ ਵਾਹਿਗੁਰੂ ਦਾ ਕਰੋ ਸਿਮਰਨ, ਤੇ ਜਦੋਂ ਸਹਿਜ ਅਵਸਥਾ ਵਿੱਚ ਟੇਕੇ ਵਾਹਿਗੁਰੂ ਦਾ ਸਿਮਰਨ ਕਰੋਗੇ, ਫਿਰ ਤੁਹਾਨੂੰ ਅਸਲੀ ਜਿਹੜਾ ਤੱਤ ਪ੍ਰਾਪਤ ਹੋ ਜਾਵੇਗਾ। ਇਸ ਢੰਗ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰੋ, ਜਿਸ ਕਰਕੇ ਜਿਹੜਾ ਤੱਤ ਨਾ ਚਲਿਆ ਜਾਵੇ। ਤੱਤ ਕੀ ਹੈ? ਜਿਹੜਾ ਨਾਮ ਦਾ ਰਸ ਹੈ, ਉਹ ਤਾਂ ਹੀ ਪ੍ਰਾਪਤ ਹੁੰਦਾ ਜੇ ਸਹਿਜ ਵਿੱਚ ਸਿਮਰਨ ਕਰਾਂਗੇ। ਜੇ ਅਸੀਂ ਕਾਹਲੀ ਕਰਾਂਗੇ ਜਾਂ ਬਹੁਤੀ ਆਲਸ ਕਰੀ ਜਾਵਾਂਗੇ, ਫਿਰ ਉਹ ਗੱਲ ਨਹੀਂ ਬਣੇਗੀ। ਨਾ ਬਹੁਤੀ ਕਾਹਲੀ ਕਰਨੀ ਹੈ, ਨਾ ਬਹੁਤੀ ਆਲਸ ਕਰਨੀ ਹੈ। ਜੇ ਆਦਮੀ ਬਹੁਤਾ ਤੇਜ਼ ਭੱਜਦਾ ਤਾਂ ਵੀ ਸਾਹ ਚੜ੍ਹ ਜਾਂਦਾ, ਜੇ ਬਹੁਤਾ ਹੌਲੀ ਤੁਰਦਾ ਫਿਰ ਆਪਣੀ ਮੰਜ਼ਿਲ ਤੇ ਪਹੁੰਚਣ ਵਿੱਚ ਦੇਰ ਲੱਗਦੀ ਹੈ। ਗੁਰਮਤਿ ਦਾ ਮਾਰਗ ਸਹਿਜ ਦਾ ਮਾਰਗ ਹੁੰਦਾ। ਜਿਵੇਂ ਕੋਈ ਆਦਮੀ ਕੋਈ ਟਹਿਲਣ ਵਾਸਤੇ ਨਿਕਲਦਾ, ਬੜੇ ਆਰਾਮ ਦੇ ਨਾਲ ਉਹ ਜਾਂਦਾ, ਨਾ ਉਸਦੇ ਸਰੀਰ ਨੂੰ ਕੋਈ ਬਹੁਤੀ ਖੇਚਲ ਹੁੰਦੀ ਹੈ, 3-4 ਮੀਲ ਵੀ ਬੜਾ ਆਸਾਨੀ ਨਾਲ ਤੁਰ ਲੈਂਦਾ। ਜੇ ਆਦਮੀ ਇੱਕੋ ਦਮ ਭੱਜ ਕੇ ਆਖੇ ਵੀ ਮੈਂ ਇੰਨਾ ਸਫ਼ਰ ਕਰ ਲਵਾਂ, ਨਹੀਂ ਹੁੰਦਾ, ਤੇ ਜੇ ਉਈ ਕੀੜੀ ਦੇ ਤੋਰ ਤੁਰੇ ਫਿਰ ਵੀ ਗੱਲ ਨਹੀਂ ਬਣਦੀ। ਇਸੇ ਲਈ ਸਤਿਗੁਰੂ ਨੇ ਸਹਿਜ ਦਾ ਮਾਰਗ ਸਾਨੂੰ ਬਖਸ਼ਿਆ ਸਮਝਣ ਦੇ ਲਈ। ਇਹ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਇਹ ਦੁੱਧ ਰਿੜਕਣ ਦੀ ਉਦਾਹਰਣ ਦਿੱਤੀ ਹੈ। ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤੱਤ ਨਾ ਜਾਈ। ਤੇ ਕੁਛ ਵਿਦਵਾਨਾਂ ਨੇ ਹੋਰ ਵੀ ਉਦਾਹਰਣਾਂ ਦਿੱਤੀਆਂ ਨੇ, ਬਈ ਦੇਖ ਲਓ ਜਿਹੜਾ ਤੰਤੀ ਸਾਜ ਹੁੰਦੇ ਨੇ, ਤੰਤੀ ਸਾਜ ਜੇ ਤਾਂ ਤੁਸੀਂ ਬਹੁਤੀਆਂ ਤਾਰਾਂ ਢਿੱਲੀਆਂ ਛੱਡ ਦਿੱਤੀਆਂ ਫਿਰ ਵੀ ਉਹਨਾਂ ਵਿੱਚੋਂ ਸੰਗੀਤ ਦੀ ਧੁਨ ਨਹੀਂ ਨਿਕਲ ਸਕਦੀ। ਜੇ ਬਹੁਤੀਆਂ ਟਾਈਟ ਕਰ ਦਿਓਗੇ ਤੇ ਫਿਰ ਉਹ ਟੁੱਟ ਜਾਣੀਆਂ, ਫਿਰ ਵੀ ਉਹ ਸੰਗੀਤ ਦੀ ਧੁਨ ਨਹੀਂ ਉਹਨਾਂ ਵਿੱਚੋਂ ਨਿਕਲ ਸਕਦੀ। ਇੱਕ ਸਹਿਜ ਦੀ ਧੁਨ ਹੁੰਦੀ ਹੈ, ਇੱਕ ਸਹਿਜ ਦੀ ਅਵਸਥਾ ਹੁੰਦੀ ਹੈ, ਇੱਕ ਸਹਿਜ ਦੀ ਗਤੀ ਹੁੰਦੀ ਹੈ। ਜਦੋਂ ਉਹਦੇ ਵਿੱਚ ਤੁਸੀਂ ਉਹਨਾਂ ਸੁਰਾਂ ਨੂੰ ਟਾਈਟ ਕਰੋਗੇ ਤੇ ਫਿਰ ਉਹਨਾਂ ਵਿੱਚੋਂ ਸੰਗੀਤ ਨਿਕਲਦਾ। ਇਸੇ ਤਰ੍ਹਾਂ ਸਾਡਾ ਸਰੀਰ ਹੈ, ਇਹਨੂੰ ਸਹਿਜ ਅਵਸਥਾ ਵਿੱਚ ਰੱਖ ਕੇ ਹੀ ਆਪਣੇ ਸਰੀਰ ਨੂੰ ਵੀ ਤੇ ਆਪਣੇ ਮਨ ਨੂੰ ਵੀ ਸਹਿਜ ਅਵਸਥਾ ਵਿੱਚ ਰੱਖ ਕੇ ਭਜਨ ਕਰੋ, ਜਿਸ ਕਰਕੇ ਜਿਹੜਾ ਅਸਲੀ ਨਾਮ ਦੇ ਰਸ ਦਾ ਤੱਤ ਹੈ ਆਤਮਕ ਆਨੰਦ ਦਾ ਤੱਤ ਹੈ ਉਹ ਨਾ ਨਿਕਲ ਜਾਵੇ, ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ।
ਤਨ ਕਰ ਮਟਕੀ ਮਨ ਮਾਹੇ ਬਿਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ।
ਲੋ ਰਹਾਉ, ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਨੇ ਵੀ ਤਨ ਕਰ ਮਟਕੀ। ਮਹਾਰਾਜ, ਤੁਸੀਂ ਆਖਿਆ ਸੀ ਵਾਹਿਗੁਰੂ ਦਾ ਜਿਹੜਾ ਸਿਮਰਨ ਕਰਨਾ ਹੈ ਦੁੱਧ ਰਿੜਕਣ ਵਾਂਗ ਹੈ, ਤੇ ਸਾਨੂੰ ਕਿਰਪਾ ਕਰਕੇ ਦੱਸੋ ਵੀ ਇਹ ਫਿਰ ਇੱਥੇ ਮਟਕੀ ਕਿਹੜੀ, ਚਾਟੀ ਕਿਹੜੀ ਹੈ, ਮਧਾਣੀ ਕਿਹੜੀ ਹੈ, ਤੇ ਇਹਦੇ ਵਿੱਚ ਹੋਰ ਜਿਹੜਾ ਸਾਜੋ ਸਾਮਾਨ ਹੈ ਉਹ ਕਿਹੜਾ, ਸਾਨੂੰ ਇਹਦੇ ਬਾਰੇ ਸਮਝਾਓ। ਜਿਵੇਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਵੀ ਇੱਕੋ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ ਸੂਹੀ ਰਾਗ ਦੇ ਆਰੰਭ ਦੇ ਵਿੱਚ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੈ ਕੋ ਜਾਵੋ, ਦੂਧ ਕਾਰੋਂ ਪੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ, ਜਪਹੋ ਤਾ ਏਕੋ ਨਾਮਾ ਅਵਰ ਨਰਾਫਲ ਕੰਮ। ਇੱਥੇ ਭਗਤ ਜੀ ਕਹਿੰਦੇ ਨੇ ਤਨ ਕਰ ਮਟਕੀ, ਬਈ ਇਹ ਸਰੀਰ ਨੂੰ ਚਾਟੀ ਬਣਾ ਲਓ, ਮਨ ਮਾਹੇ ਬਲੋਈ, ਤੇ ਜਿਹੜਾ ਮਨ ਹੈ ਇਹਨੂੰ ਇਹਦੇ ਵਿੱਚ ਬਲੋਈ ਦਾ ਅਰਥ ਹੈ ਮਧਾਣੀ ਬਣਾ ਲਵੋ, ਸਰੀਰ ਨੂੰ ਚਾਟੀ ਬਣਾ ਲਵੋ ਤੇ ਆਪਣੇ ਮਨ ਨੂੰ ਇਹਦੇ ਵਿੱਚ ਮਧਾਣੀ ਬਣਾ ਲਵੋ। ਇਸ ਮਟਕੀ ਮੈਂ ਸ਼ਬਦ ਸੁਝਾਈ, ਇਹ ਜਿਹੜੀ ਸਰੀਰ ਰੂਪੀ ਮਟਕੀ ਚਾਟੀ ਹੈ ਇਹਦੇ ਵਿੱਚ ਜਿਹੜਾ ਗੁਰੂ ਕਾ ਸ਼ਬਦ ਹੈ, ਗੁਰ ਉਪਦੇਸ਼ ਹੈ, ਜੋ ਪੰਜ ਪਿਆਰੇ ਸਾਨੂੰ ਨਾਮ ਦ੍ਰਿੜ ਕਰਵਾਉਂਦੇ ਨੇ, ਉਹਨੂੰ ਇਸ ਚਾਟੀ ਦੇ ਵਿੱਚ ਸੰਜੋਈ ਦਾ ਅਰਥ ਪਹਿਲਾਂ ਇਹਨੂੰ ਉਹਦੇ ਵਿੱਚ ਪਾ ਦਿਓ। ਸੰਜੋਈ ਦਾ ਅਰਥ ਹੁੰਦਾ ਸੰਜੋ ਦੇਣਾ, ਪਾ ਦੇਣਾ, ਸੰਜੋਈ ਦਾ ਅਰਥ ਇਕੱਤਰ ਕਰਨਾ ਵੀ ਹੈ। ਇਸ ਮਟਕੀ ਮੈਂ ਸ਼ਬਦ ਸੰਜੋਈ, ਇਹ ਸਰੀਰ ਰੂਪੀ ਚਾਟੀ ਦੇ ਵਿੱਚ ਜਿਹੜਾ ਗੁਰ ਉਪਦੇਸ਼ ਨੂੰ ਇਕੱਤਰ ਕਰਨਾ ਹੈ, ਗੁਰ ਉਪਦੇਸ਼ ਨੂੰ ਧਾਰਨ ਕਰਨਾ ਹੈ, ਇਹ ਮਨ ਨੂੰ ਇਹਦੇ ਵਿੱਚ ਦੁੱਧ ਪਾ ਦਿਓ।
ਹਰ ਕਾ ਬਿਲੋਵਨਾ ਮਨ ਕਾ ਵਿਚਾਰਾ, ਗੁਰ ਪ੍ਰਸਾਦ ਪਾਵੈ ਅੰਮ੍ਰਿਤ ਧਾਰਾ।
ਤੇ ਜਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਸੰਜੋਈ ਦਾ ਅਰਥ ਜਾਗ ਵੀ ਕੀਤਾ, ਤੇ ਜਿਹੜੀ ਪਹਿਲੀ ਵੀ ਪੰਕਤੀ ਉਹ ਦਾ ਅਰਥ ਕੁਛ ਹੋਰ ਢੰਗ ਦੇ ਨਾਲ ਕੀਤਾ, ਤਨ ਕਰ ਮਟਕੀ ਸਰੀਰ ਨੂੰ ਚਾਟੀ ਬਣਾ ਲਓ ਤੇ ਮਨ ਮਾਹੇ ਬਲੋਈ। ਕਹਿੰਦੇ ਫਿਰ ਮਨ ਦੇ ਵਿੱਚ ਤੁਸੀਂ ਬਲੋਈ ਦਾ ਅਰਥ ਵੀ ਇਹ ਸ਼ਬਦ ਦਾ ਤੇ ਵਾਹਿਗੁਰੂ ਦੇ ਨਾਮ ਦਾ ਦੁੱਧ ਰਿੜਕੋ, ਤੇ ਇਸ ਮਟਕੀ ਮੈਂ ਸ਼ਬਦ ਸੁਝੀ, ਇਸ ਮਟਕੀ ਵਿੱਚ ਗੁਰੂ ਸ਼ਬਦ ਦੀ ਸੰਜੋਈ ਜਾਗ ਲਾਓ। ਵੀ ਜਦੋਂ ਦੁੱਧ ਨੂੰ ਜਾਗ ਲਾਈ ਦੀ ਹੈ ਨਾ, ਫਿਰ ਅੱਗੇ ਦਹੀਂ ਜੰਮਦਾ ਤੇ ਫਿਰ ਉਹਨੂੰ ਰਿੜਕਿਆ ਜਾਂਦਾ। ਸੰਜੋਈ ਦਾ ਅਰਥ ਉਹਨਾਂ ਨੇ ਜਾਗ ਕੀਤਾ, ਪਰ ਸੰਪਰਦਾਇ ਵਿੱਚ ਮਹਾਂਪੁਰਖਾਂ ਨੇ ਇਹਦੇ ਅਰਥ ਉਹੀ ਕੀਤੇ ਨੇ ਵੀ ਸਰੀਰ ਨੂੰ ਚਾਟੀ ਬਣਾਓ ਤੇ ਮਨ ਨੂੰ ਇਹਦੇ ਵਿੱਚ ਮਧਾਣੀ ਬਣਾਓ, ਤੇ ਇਸ ਸਰੀਰ ਰੂਪੀ ਮਟਕੀ ਵਿੱਚ ਜਿਹੜਾ ਗੁਰੂ ਸ਼ਬਦ ਦਾ ਦੁੱਧ ਹੈ ਉਹਨੂੰ ਇਕੱਠਾ ਕਰੋ ਤੇ ਫਿਰ ਉਹਨੂੰ ਅੱਗੇ ਰਿੜਕਣ ਦੀ ਗੱਲ ਹੈ। ਹਰ ਕਾ ਬਲੋਵਨਾ ਮਨ ਕਾ ਵਿਚਾਰ। ਲੋ ਭਗਤ ਜੀ ਕਹਿੰਦੇ ਜਿਹੜਾ ਮਨ ਦਾ ਵਿਚਾਰ ਕਰਨਾ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ। ਹਰ ਕਾ ਬਲੋਵਨਾ, ਇਹੀ ਬਈ ਵਾਹਿਗੁਰੂ ਪਰਮੇਸ਼ਰ ਦਾ ਮਥਨ ਕਰਨਾ ਹੈ, ਇਹੀ ਦੁੱਧ ਰਿੜਕਣਾ ਹੈ ਜਿਹੜਾ ਆਪਣੇ ਮਨ ਦਾ ਵਿਚਾਰ ਕਰਨਾ ਹੈ। ਅਥਵਾ ਹਰ ਕਾ ਬਲੋਵਨਾ, ਇੱਕ ਤਾਂ ਹੈ ਵਾਹਿਗੁਰੂ ਦਾ ਸਿਮਰਨ ਕਰਨਾ, ਇਹ ਹੈ ਦੁੱਧ ਰਿੜਕਣਾ, ਤੇ ਦੂਸਰੀ ਗੱਲ ਹੈ ਮਨ ਕਾ ਵਿਚਾਰਾ, ਜਿਹੜੀ ਮਨ ਦੀ ਵਿਚਾਰ ਕਰਨੀ ਹੈ ਇਹ ਮਨ ਨੂੰ ਮਧਾਣੀ ਹੈ। ਗੁਰਪ੍ਰਸਾਦ ਪਾਵੈ ਅੰਮ੍ਰਿਤ ਧਾਰਾ, ਜਿਹੜਾ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਵੀ ਕਰਦਾ ਹੈ ਤੇ ਨਾਲ ਮਨ ਦੇ ਨਾਲ ਵਿਚਾਰ ਵੀ ਕਰਦਾ ਆਤਮਾ ਤੇ ਪਰਮਾਤਮਾ ਦੀ, ਪਾਵੈ ਅੰਮ੍ਰਿਤ ਧਾਰਾ, ਉਹ ਅੰਮ੍ਰਿਤ ਦੀ ਧਾਰਾ ਨੂੰ ਆਤਮਕ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹੈ।
ਕਹੋ ਕਬੀਰ ਨਦਰ ਕਰੇ ਜੇ ਮੀਰਾ, ਰਾਮ ਨਾਮ ਲੱਗ ਉਤਰੇ ਤੀਰਾ।
ਭਗਤ ਕਬੀਰ ਜੀ ਫਰਮਾਉਂਦੇ ਨੇ ਮੀਰਾ ਦਾ ਅਰਥ ਹੈ ਪਾਤਸ਼ਾਹ, ਜੇ ਉਹ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਮਿਹਰ ਦੀ ਨਿਗਾਹ ਕਰ ਦੇਵੇ, ਰਾਮ ਨਾਮ ਲੱਗ ਉਤਰੇ ਤੀਰਾ, ਤੇ ਫਿਰ ਵਾਹਿਗੁਰੂ ਦੇ ਨਾਮ ਦੇ ਨਾਲ ਲੱਗ ਕੇ ਵੀ ਇਹ ਜਿਹੜਾ ਜੀਵ ਹੈ ਉਤਰੇ ਤੀਰਾ, ਵੀ ਇਹ ਪਰਲੇ ਤੀਰਾ ਕਿਨਾਰੇ ਤੇ ਉਤਰ ਸਕਦਾ, ਪਰਲੇ ਕੰਢੇ ਤੇ ਪਹੁੰਚ ਸਕਦਾ, ਕਿਉਂਕਿ ਇਹ ਸੰਸਾਰ ਇੱਕ ਸਮੁੰਦਰ ਹੈ। ਇਹ ਸਮੁੰਦਰ ਦੇ ਉੱਤੇ, ਸਮੁੰਦਰ ਪਾਰ ਕਰਨ ਦੇ ਲਈ ਸਾਨੂੰ ਜਹਾਜ਼ ਦੀ ਲੋੜ ਹੈ। ਉਹ ਜਹਾਜ਼ ਕੀ ਹੈ? ਵਾਹਿਗੁਰੂ ਦਾ ਨਾਮ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰੇ ਉਤਾਰਨ ਹਾਰ। ਭਗਤ ਜੀ ਕਹਿੰਦੇ ਨੇ ਜੇ ਵਾਹਿਗੁਰੂ ਪਾਤਸ਼ਾਹ ਮਿਹਰ ਦੇ ਨਿਗਾਹ ਕਰ ਦੇਵੇ, ਫਿਰ ਵਾਹਿਗੁਰੂ ਦੇ ਨਾਮ ਰੂਪੀ ਜਹਾਜ਼ ਦੇ ਲੜ ਲਾ ਕੇ, ਨਾਮ ਦੀ ਟੇਕ ਲੈ ਕੇ ਉਤਰੇ ਤੀਰਾ, ਵੀ ਇਹ ਜਿਹੜੇ ਜੀਵ ਨੇ ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਕੇ ਪਰਲੇ ਕੰਢੇ ਤੇ ਉਤਰ ਸਕਦੇ ਨੇ, ਫਿਰ ਇਹਨਾਂ ਨੂੰ ਮੁਕਤੀ ਪ੍ਰਾਪਤ ਹੋ ਸਕਦੀ, ਇਹਨਾਂ ਨੂੰ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰੇ ਹੋ ਸਕਦੇ ਨੇ। ਧੰਨ ਭਗਤ ਕਬੀਰ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਉਪਦੇਸ਼ ਦਿੱਤੇ ਹਨ ਤੇ ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹੋ ਕਬੀਰ ਨਦਰ ਕਰੇ ਜੇ ਮੀਰਾ, ਰਾਮ ਨਾਮ ਲੱਗ ਉਤਰੇ ਤੀਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।